ਦੇ ਵਿਚ ਇਕ ਤੋਂ ਬਾਅਦ ਇਕ ਰੈਲੀ ਲੋਕ ਮਿਲਣੀ ਦੇ ਪ੍ਰੋਗਰਾਮ ਜਿਹੜੇ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉਹਨਾਂ ਦੇ ਵੱਲੋਂ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਅਤੇ ਜਿਸ ਤਰ੍ਹਾਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਆਪਣੇ ਬਿਆਨ ਦੇ ਵਿਚ ਇਸ ਤਰ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਰ ਪਿੰਡ ਦੇ ਵਿਚ ਜਿਮ ਜਿਹੜਾ ਬਣਵਾਇਆ ਜਾਵੇਗਾ ਜਿਸ ਦੇ ਕਾਰਨ ਜਿਹੜੇ ਲੋਕ ਨਸ਼ਿਆਂ ਦੇ ਵੱਲ ਜੁੜ ਜਾਂਦੇ ਨੇ ਉਸ ਲੱਤ ਤੋਂ ਵੀ ਬਚਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਸਾਡੀ ਸਰਕਾਰ ਜਿਹੜੀ ਆ ਉਹ ਕਰਵਾਵੇਗੀ। ਪਰ ਮੈਂ ਦੱਸਣਾ ਚਾਹੁੰਗਾ ਕਿ ਜਿਮ ਜਿਹੜਾ ਹੈਗਾ ਜਿਮ ਪਿਛਲੀਆਂ ਸਰਕਾਰਾਂ ਦੇ ਵੱਲੇ ਵੀ ਜਿਹੜਾ ਸੀ ਉਹ ਹਰ ਇੱਕ ਪਿੰਡਾਂ ਦੇ ਵਿਚ ਜਿਮ ਜਿਹੜੇ ਉਹ ਲਗਾਏ ਗਏ ਨੇ। ਸ਼ਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਸ਼ਹਿਰਾਂ ਦੇ ਹਰ ਇੱਕ ਪਾਰਕ ਦੇ ਵਿਚ ਜਿਮ ਦੀ ਵਿਵਸਥਾ ਜਿਹੜੀ ਹੈਗੀ ਆ ਉਹ ਪਹਿਲਾਂ ਤੋਂ ਹੀ ਪਿਛਲੀਆਂ ਸਰਕਾਰਾਂ ਨੇ ਜਿਹੜੀ ਆ ਉਹ ਕੀਤੀ ਹੈ। ਤਾਂ ਦੇਖਦੇ ਹਾਂ ਕਿ ਨਵਾਂ ਮਤਲਬ ਜਿਮ ਨੂੰ ਲੈ ਕੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਕੁਛ ਵੱਖਰਾ ਕਰਕੇ ਦਿਖਾਏਗੀ। ਜੀ ਅਰਵਿੰਦ ਜੀ।
ਜੀ ਇੰਦਰਜੀਤ ਜੀ ਬਿਲਕੁਲ ਹੈ ਜੀ, ਥੈਂਕ ਯੂ ਸੋ ਮਚ। ਪਰ ਜਾਂਦੇ ਜਾਂਦੇ ਜਗੀਰ ਸਿੰਘ ਡੱਲੇਵਾਲ ਸਾਹਿਬ ਦਾ 113ਵਾਂ ਦਿਨ ਹੈਗਾ ਤੇ ਉਹਨਾਂ ਦੀ ਕੀ ਬਿਆਨ ਹੈਗੇ ਉਹਦੇ ਬਾਰੇ ਸਾਡੇ ਜਾਂਦੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਜੀ
ਬਿਲਕੁਲ 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 ਜੀ, ਖਨੌਰੀ ਦੇ ਵਿਚ ਜਿਹੜਾ ਲਗਾਤਾਰ ਪ੍ਰਦਰਸ਼ਨ ਜਿਹੜਾ ਹੈਗਾ ਉਹ ਜਗੀਰ ਸਿੰਘ ਡੱਲੇਵਾਲ ਉਹਨਾਂ ਦਾ ਚੱਲਦਾ ਆ ਰਿਹਾ ਤੇ ਇਹੀ ਕਾਰਨ ਹੈ ਕਿ 113 ਦਿਨ ਹੋ ਚੱਲੇ ਨੇ ਉਹਨਾਂ ਨੇ ਆਪਣਾ ਮਰਨ ਵਰਤ ਜਿਹੜਾ ਉਹ ਕੀਤਾ ਹੋਇਆ ਤੇ ਇਸ ਵਾਰੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਨੇ ਖਨੌਰੀ ਦੇ ਵਿਚ ਇੱਕ ਮਹਾਂਪੰਚਾਇਤ ਬੁਲਾਉਣ ਦਾ ਜਿਹੜਾ ਫੈਸਲਾ ਕੀਤਾ ਜਿਸ ਦੇ ਵਿਚ 8ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ ਅਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਣਗੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਜਿਹੜੇ ਵਿਦਿਆਰਥੀ ਤੇ ਲੋਕ ਜਿਹੜੇ ਇਸ ਮਹਾਂਪੰਚਾਇਤ ਦੇ ਵਿਚ ਹਿੱਸਾ ਪਾਉਣ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਨਾਰਾ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਫਸਲ ਬਚਾਓ ਨਸਲ ਬਚਾਓ ਦਾ ਇੱਕ ਨਾਰਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈਗਾ। ਕੀ ਕੁਝ ਕਹਿਣਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਉਹ ਵੀ ਆਪਾਂ ਇੱਕ ਵਾਰੀ ਜ਼ਰੂਰ ਲਵਾਂਗੇ।
भाइयों को हम आज इस वीडियो के माध्यम से जानकारी देना चाहते हैं कि जो भारत सरकार के साथ हमारी बैठक 19 मार्च की तय हुई थी वो बैठक 19 मार्च को ही होगी और उसका समय तब्दील किया गया है, जो 5 बजे शाम को होनी थी वो दोपहर 11 बजे वो बैठक होगी और वहीं पे 26 सेक्टर में महात्मा गांधी का जो इंस्टीट्यूट बना महात्मा गांधी जी के नाम पे महात्मा गांधी इंस्टीट्यूट में ही वो बैठक होगी। वो जो हमें लेटर मिला है वो भारत सरकार के एग्रीकल्चर मिनिस्ट्री के ज्वाइंट सेक्रेटरी जी की तरफ से हमें आज सुबह पत्र मिला है, उसके माध्यम से हमें ये जानकारी मिली है जो हम आप सब भाइयों तक ये जानकारी देना चाहते थे। और इस बैठक में हमारे दोनों फोरमों की तरफ से हमारे साथी भाग लेंगे, वहां हम जाकर अपनी बात रखेंगे।
ਬਿਲਕੁਲ ਜੀ, ਜਿਸ ਤਰ੍ਹਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੇ ਅਗਲੀ ਬੈਠਕ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਪਰ ਤੁਹਾਨੂੰ ਦੱਸ ਦਈਏ ਕਿ 23 ਮਾਰਚ ਨੂੰ ਮਹਾਂਪੰਚਾਇਤ ਜਿਹੜੀ ਆ ਉਹ ਵੀ ਉੱਥੇ ਕੀਤੀ ਜਾ ਰਹੀ ਹੈ ਤੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਨੂੰ ਇਸ ਮਹਾਂਪੰਚਾਇਤ ਦਾ ਹਿੱਸਾ ਬਣਨ ਦੀ ਵੀ ਜਿਹੜੀ ਆ ਉਹ ਅਪੀਲ ਕਰਦੇ ਨਜ਼ਰ ਆ ਰਹੇ ਨੇ। ਕੀ ਮਹਾਂਪੰਚਾਇਤ ਹੋਵੇਗੀ ਇਸਦਾ ਫੈਸਲਾ ਵੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ 19 ਮਾਰਚ ਦੀ ਜਿਹੜੀ ਮੀਟਿੰਗ ਕੇਂਦਰ ਦੇ ਮੰਤਰੀ ਦੇ ਨਾਲ ਹੋਵੇਗੀ ਉਸ ਤੋਂ ਬਾਅਦ ਹੀ ਜਿਹੜਾ ਲਿੱਤਾ ਜਾ ਸਕਦਾ। ਜੀ ਅਰਵਿੰਦ ਜੀ।
ਜੀ ਜੀ ਬਹੁਤ ਬਹੁਤ ਧੰਨਵਾਦ ਬਖਸ਼ੀ ਸਾਹਿਬ, ਥੈਂਕ ਯੂ ਸੋ ਮਚ ਫਾਰ ਜੁਆਇਨਿੰਗ ਅਸ, ਥੈਂਕ ਯੂ ਸੋ ਮਚ,
ਥੈਂਕ ਯੂ
ਜੀ। ਆਰਜੇ ਨੂਰ ਜੀ।
ਇਸੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦੇ ਹਾਂ ਤੇ ਤੁਸੀਂ ਦੇਖਦੇ ਰਹੋ ਚੈਨਲ ਵਾਈ 24/7 ਸੁਣਦੇ ਰਹੋ ਰੇਡੀਓ ਵਾਈ। ਵਕਤ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
ਇੰਪਾਇਰ ਕਮਿਊਨਿਟੀਜ਼ ਤੁਹਾਡੇ ਲਈ ਲੈ ਕੇ ਆਉਂਦੇ ਨੇ ਸੁਪਨਿਆਂ ਦਾ ਘਰ, ਜੋ ਤੁਹਾਡੇ ਲਈ ਰੈਡੀ ਨੇ ਜਦੋਂ ਤੁਸੀਂ ਰੈਡੀ ਹੋ। ਹੁਣ ਹੀ ਖਰੀਦੋ ਤੇ ਵੱਡੀ ਬਚਤ ਕਰੋ ਅਨਬੀਟੇਬਲ ਪ੍ਰਾਈਜ਼ ਦੇ ਨਾਲ। ਤੁਸੀਂ ਓਨ ਕਰ ਸਕਦੇ ਹੋ ਇੱਕ ਟਾਊਨ ਹੋਮ ਲੋ 500 ਤੋਂ ਜਾਂ ਇੱਕ ਡਿਟੈਚਡ ਹੋਮ ਲੋ 600 ਤੋਂ ਹੈਮਿਲਟਨ ਤੇ ਨਾਇਗਰਾ ਰੀਜਨ ਵਿੱਚ। ਸਾਰੇ 2025 ਕਲੋਜ਼ਿੰਗ ਵਾਲੇ ਘਰਾਂ ਲਈ ਸਿਰਫ 5% ਡਾਊਨ ਪੇਮੈਂਟ ਤੇ ਨਾਲ ਹੀ ਫ੍ਰੀ ਏਅਰ ਕੰਡੀਸ਼ਨਿੰਗ ਤੇ ਕਿਚਨ ਅਪਲਾਇੰਸਿਸ ਵੀ। ਜਲਦੀ ਕਰੋ, ਇਹ ਅਨਬੀਟੇਬਲ ਪ੍ਰਾਈਜ਼ ਸਿਰਫ ਲਿਮਿਟਿਡ ਟਾਈਮ ਲਈ ਨੇ। ਵਿਜ਼ਿਟ ਕਰੋ empireready.com। empireready.com, ਅਸੀਂ ਰੈਡੀ ਹਾਂ ਜਦੋਂ ਤੁਸੀਂ ਰੈਡੀ ਹੋ।
You are listening to WTOR 770 AM, Youngstown, Toronto.
Maazi se haal, khwab se tabeer tak, marz se tashkhees,
Anwar sahab, theek ho jayenge aap,
dawa se ilaaj tak, aap hamare saath hain.
Apni zakat aur atiyat se Indus Hospital ka saath dijiye aur lakhon marizon ka muft aur mayari ilaaj mumkin banaye.
For donations, visit indushospital.ca.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
GTA में पहली बार चांद रात कॉन्सर्ट, सेप्ट कुट्योर और GTA रमदान फेस्टिवल की पेशकश। जश्न चांद रात अंकिता और साथ के साथ मनाइए चांद रात का जश्न। मुसीकी, मेहंदी, चूड़ियां, कपड़े, जेवरात, पाकिस्तान और इंडिया के मजेदार खाने, ईद की मिठाइयां और तोहफे और बहुत कुछ। 28th, 29th and 30th March, रेड रोज कन्वेंशन सेंटर मिसिसागा, दोपहर 12 से रात 1 बजे तक। फ्री टिकट्स अभी बुक करें और इस शानदार जश्न का हिस्सा बने।
बिना किसी खर्चे दे कार वापस खुशियां भेजो, बिना किसी फीस दे शानदार एक्सचेंज दरा नाल तुरंत पैसे भेजो। ICICI बैंक मनी टू इंडिया, ट्रांसफर भरोसे दा। ICICI बैंक कैनेडा दी सेवा। होर जानन ले कृपा करके ICICIbank.ca ते जाओ जा मनी टू इंडिया कैनेडा ऐप नु डाउनलोड करो। नियम अते शर्ता लागू हन।
ट्रेजर हिल वापिस आ रहा है जॉर्जिना बेस्ट सेलिंग कम्युनिटी दे नाल, जो कि है जॉर्जिना व्यू। एक नवा 3 कार गैराज सिंगल डिटैच होम दा कलेक्शन, जो कि एक एस्टैब्लिश कम्युनिटी विच होवेगा, लेक सिमको कुक्स बे तो सिर्फ कुछ मिनट दूर। एक्सेप्शनल इनक्लेव फुल डेप्थ लॉट ऑफर करता है वाटर फ्रंट दे कोल, जिथे रेजिडेंट्स लेक सिमको दी नेचुरल ब्यूटी दा मजा ले सकदे ने बिना मॉडर्न कन्वीनियंसेस तो दूर जाए। चाहे थानू बोटिंग, हाइकिंग, गोल्फिंग पसंद होवे या फिर पानी के किनारे रिलैक्स करना, इसे हर दिन नवा एडवेंचर एक्सप्लोर करने का मौका मिलेगा। लिव बाय द बे, जिसे हर दिन एक नवा एडवेंचर थोड़ा इंतजार कर रहा है सिर्फ जॉर्जिना व्यू विच। ग्रैंड ओपनिंग है 29th March, हुणे रजिस्टर करो treasurehill.com पे।
ਕਰੋਨਾ ਦੇ ਟਾਈਮ ਜੋ ਬੈਨੀਫਿਟਸ ਮਿਲੇ ਸੀ ਨਾ, ਸੀਬਾ ਤੇ ਲੈਂਡ ਸਬਸਿਡੀ ਵਰਗੇ, ਹੁਣ ਉਹ ਵਾਪਸ ਕਰਨ ਦਾ ਸਮਾਂ ਆ ਗਿਆ। ਕਿੱਥੋਂ ਕਰਾਂਗੇ, ਮੇਰਾ ਸਟ੍ਰੈਸ ਵਧੀ ਜਾ ਰਿਹਾ।
ਤੁਸੀਂ ਚਿੰਤਾ ਕਰਕੇ ਹੈਲਥ ਨਾ ਖਰਾਬ ਕਰੋ। ਆਪਾਂ ਨਿਊ ਲਾਈਫ ਡੈਟ ਸੋਲੂਸ਼ਨਸ ਵਾਲਿਆਂ ਨੂੰ ਕਾਲ ਕਰਦੇ ਹਾਂ, ਕੋਈ ਨਾ ਕੋਈ ਹੱਲ ਜ਼ਰੂਰ ਕੱਢਣਗੇ।
ਨਿਊ ਲਾਈਫ ਡੈਟ ਸੋਲੂਸ਼ਨਸ ਤੁਹਾਡਾ 75% ਤੱਕ ਕਰਜ਼ਾ ਮੁਆਫ ਕਰਵਾ ਕੇ ਬਾਕੀ ਰਕਮ ਦੀ ਛੋਟੀ ਛੋਟੀ ਇੰਟਰਸਟ ਫ੍ਰੀ ਕਿਸ਼ਤਾਂ ਬਣਵਾ ਸਕਦੇ ਹਨ। CEBA ਲੋਨ ਮੁਆਫ ਕਰਵਾਉਣ ਵਿੱਚ ਮਦਦ ਕਰਦੇ ਹਨ। ਕਾਲ ਅਹਿਮਦ ਮਲਿਕ ਜਾਂ ਤਾਹਿਰ ਮਲਿਕ 9057831922। ਨਿਊ ਲਾਈਫ ਡੈਟ ਸੋਲੂਸ਼ਨਸ।
2050 ਤੱਕ ਨਵੇਂ ਕੈਂਸਰ ਕੇਸਿਸ 77% ਤੱਕ ਵੱਧ ਸਕਦੇ ਨੇ। ਇਸ ਕਰਕੇ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਫਿਰ ਤੋਂ ਆਪਣਾ ਮਿਸ਼ਨ ਸ਼ੁਰੂ ਕਰ ਰਹੀ ਹੈ ਕੈਂਸਰ ਦੀ ਟ੍ਰੀਟਮੈਂਟ ਨੂੰ ਬੈਟਰ ਬਣਾਉਣ ਲਈ। ਇਹ ਮਿਸ਼ਨ ਨੂੰ ਅਸੀਂ ਕਹਿੰਦੇ ਹਾਂ ਕੈਰੀ ਦ ਫਾਇਰ। पर ये काम असि कल्ले नहीं कर सकते, तुहाडी मदद दी जरूरत है। टुगेदर लेट्स कैरी द फायर। दुनिया लई जिथे कैंसर दा डर ना होवे ते हर पेशेंट लई उम्मीद भरिया कल होवे, डोनेट करो द प्रिंसेस मार्गरेट कैंसर फाउंडेशन नू एट carrythefire.ca।
अगर आपको आर्ट, कल्चर और हिस्ट्री एक जगह देखनी हो तो पामा पील आर्ट गैलरी, म्यूजियम एंड आर्काइव्स जरूर एक्सप्लोर करें। डाउनटाउन ब्रैम्पटन में मौजूद ये जगह आपको इंटरैक्टिव एग्जिबिट्स, हैंड्स ऑन एक्टिविटीज और कम्युनिटी की कहानियों से जुड़ने का मौका देती है। चाहे आप पहली बार आ रहे हैं या नए अट्रैक्शन देखने वापस आ रहे हैं, पामा में हमेशा कुछ एक्साइटिंग होता है। ज्यादा जानकारी के लिए pama.peelregion.ca पर विजिट करें या सोशल मीडिया पर फॉलो करें @visitpama पर।
की तुसी कैश फ्लो ते टैक्सेस नू लेके फिकरमंद हो या फिर रिटायरमेंट प्लान्स बारे सोच रहे हो? हुन फिकर ना करो, आईजी वेल्थ मैनेजमेंट दे तेजी वरकैट ते ओना दी टैक्स अकाउंटेंट्स एंड लॉयर्स दी टीम तुहाडी हेल्प लई रेडी आ, जो तुहाडे लई वेल्थ फास्टर ग्रो करन वाले प्लान्स ते स्ट्रेटजीज क्रिएट कर देने। आईजी वेल्थ मैनेजमेंट एक कैनेडियन ओन्ड कंपनी है जो टैक्सेस कट करन, कैश फ्लो वधान ते रिस्क मिनिमाइज करन च स्पेशलाइज ने, ओ भी 100 साल तो ज्यादा तजुर्बे नाल। इन्वेस्टमेंट ते फैमिली वेल्थ मैनेज करना या टैक्स एफिशिएंट प्लान क्रिएट करना, ए दिंदे ने सोल्यूशन तुहाडी हर प्रॉब्लम दा, ओ भी बिल्कुल फ्री ऑफ कॉस्ट। चाहे तुसी एक इंडिविजुअल हो या बिजनेस ओनर, कॉल करो तेजी वरकैट नू एट 416-731-2944 ते अपने फाइनेंशियल गोल्स नू रियलिटी बनाओ आज ही।
सुन रहे हो रेडियो वाई एंड देख रहे हो चैनल वाई 24/7 ते असी देख रहे सी ग्राउंड जीरो रिपोर्ट। चलते हैं अरविंद जी ते बख्शी जी वाल। जी अरविंद जी।
जी जी बिल्कुल, जिस तरह तुसी गलबात कर रहे हैं साडे नाल तुसी जरूर है जी। वेदर रिपोर्ट ते थॉट ऑफ द डे नूर जी कर लो क्योंकि बख्शी साहब जा चुके हैं जी। जी
जी जी ओके, शुक्रिया अरविंद जी बहुत बहुत दसन वास्ते। ते इस दे नाल ही मैं सब दर्शकों नूं दस दवां कि हुण आपां शुरू करदे हां वेदर अपडेट दे नाल, बट उस तों पहलां तुहानूं मैं दस दवां कि जे तुसी कोई भी अपडेट स्पॉन्सर मिस कर दिंदे हो या फिर तुसी कोई एडवरटाइजमेंट साडे नाल करवाउणा चाहुंदे हो तां तुसी हमेशा सानूं कॉन्टैक्ट कर सकदे हो नंबर 416-475-5000 ते। ते इहदे नाल ही जिहड़े साडे अज दे वेदर अपडेट के स्पॉन्सर ने उन्हें जी एजेंट कोड हुंडई आपका परिवार, जिथे मिलेंगे थानू सब तो बेहतरीन सर्विस ते प्राइस। चाहे तुसी कोई नवी गड्डी लेनी होवे या तुसी अपने बजट दे रिक्वायरमेंट दे हिसाब दे नाल बेस्ट ऑप्शंस लेने हो, या तुसी हाइब्रिड ऑप्शंस देख रहे हो या फिर कॉम्पैक्ट SUVs या फिर तुसी इलेक्ट्रिक गड्डी चाहते हो, थानू इत्थे थोड़ी ड्रीम कार एंड परफेक्ट चॉइस मिलेगी एजेंट कोड हुंडई ते। हर कार है जिथे थोड़े परिवार की जरूरत के हिसाब नाल। विजिट करो जी 2730 मार्कम रोड स्कारब्रो राइट आफ्टर पेंशन मार्कम रोड, ते कॉन्टेक्ट कर सकते हो तुसी ऋषभ डोगरा जी नू एट 416-291-2929 ते, क्योंकि तुसी लेनी है अपने परिवार लिए परफेक्ट कार एजेंट कोल हुंडई आपका परिवार। एदे नाल ही थानू दस दवां कि अज का जो वेदर अपडेट है जी वो है 2 degrees एंड It feels like -1. That's ਆਪਾਂ ਇੱਥੇ ਦੇਖ ਸਕਦੇ ਹਾਂ ਕਿ ਵੈਦਰ ਦੀ ਅਪਡੇਟ ਹੈ ਜਿਹੜੀ ਉਹ 2 degrees ਹੈ, ਪਰ ਲੱਗ ਰਿਹਾ ਕਿ ਜਿਵੇਂ -1 ਹੈ ਤੇ ਜੇ ਅਸੀਂ ਖਿੜਕੀਆਂ ਤੋਂ ਬਾਹਰ ਦੇਖੀਏ ਤਾਂ ਥੋੜੀ ਥੋੜੀ ਧੁੱਪ ਵੀ ਨਿਕਲ ਰਹੀ ਹੈ। ਤਾਂ ਦੇਖੀਏ ਕਿ ਵੈਦਰ ਹੈ ਜਿਹੜਾ ਬਦਲ ਰਿਹਾ ਹੌਲੀ ਹੌਲੀ ਛੇਤੀ ਛੇਤੀ ਸਪਰਿੰਗ ਆਈ ਗੈਸ ਹੁਣ ਗਰਮੀਆਂ ਆ ਜਾਣਗੀਆਂ ਐਂਡ ਦੈਨ ਵੀ ਵਿਲ ਬੀ ਏਬਲ ਟੂ ਵੀਅਰ ਆਪਣੇ ਮਨ ਪਸੰਦ ਦੇ ਕੱਪੜੇ। ਅਫਕੋਰਸ ਸਰਦੀਆਂ ਦੇ ਵੀ ਹੁੰਦੇ ਨੇ ਪਰ ਗਰਮੀਆਂ ਵਾਲੇ ਜ਼ਿਆਦਾ ਪਸੰਦ ਨੇ, ਐਂਡ ਇਸੇ ਨਾਲ ਹੀ ਆਪਣੀ ਜੈਕਟ ਨਾਲ ਲੈ ਕੇ ਨਿਕਲੋ ਬਿਕੋਜ ਠੰਡ ਕਿਸੇ ਵੀ ਟਾਈਮ ਵੱਧ ਸਕਦੀ ਹੈ ਜੀ। ਕੈਨੇਡਾ ਦੀ ਵੈਦਰ ਦਾ ਤੁਸੀਂ ਭਰੋਸਾ ਨਹੀਂ ਕਰ ਸਕਦੇ। ਇਸ ਨਾਲ ਹੀ ਜੇ ਅੱਜ ਆਪਾਂ ਹੁਣ ਆਪਾਂ ਅੱਗੇ ਸਵਾਗਤ ਥੋਟ ਆਫ ਦਾ ਡੇ ਵੱਲ। ਥੋਟ ਆਫ ਦਾ ਡੇ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਸਾਡੇ ਅੱਜ ਦੇ ਥੋਟ ਆਫ ਦਾ ਡੇ ਦੇ ਸਪੋਂਸਰ ਨੇ ਜੀ, ਉਹ ਨੇ ਓਨਟੇਰੀਓ ਸਾਇੰਸ ਸੈਂਟਰ। ਤੇ ਜੇ ਮੈਂ ਤੁਹਾਨੂੰ ਇਹਨਾਂ ਬਾਰੇ ਦੱਸਾਂ ਕਿ ਓਨਟੇਰੀਓ ਸਾਇੰਸ ਸੈਂਟਰ, ਬਟ ਉਸ ਤੋਂ ਪਹਿਲਾਂ ਤੁਹਾਨੂੰ ਗੱਲ ਕਰਾਂ ਕਿ ਜਿਹੜਾ ਸਾਡਾ ਥੋਟ ਆਫ ਦਾ ਡੇ ਹੈ ਜੀ, ਅਸੀਂ ਤੁਹਾਡੇ ਵਾਸਤੇ ਹਮੇਸ਼ਾ ਨਵਾਂ ਥੋਟ ਆਫ ਦਾ ਡੇ ਲੈ ਕੇ ਆਉਂਦੇ ਹਾਂ ਤਾਂ ਜੋ ਅਸੀਂ ਤੁਹਾਡੇ ਨਾਲ ਕਨੈਕਟ ਕਰ ਸਕੀਏ, ਅਸੀਂ ਤੁਹਾਡੇ ਵਿਚਾਰ ਜਾਣ ਸਕੀਏ, ਅਸੀਂ ਜਾਣ ਸਕੀਏ ਕਿ ਤੁਸੀਂ ਕੀ ਸੋਚਦੇ ਹੋ ਕਈ ਮਤਲਬ ਯੂ ਨੋ ਥੋਟਸ ਨੂੰ ਲੈ ਕੇ। ਤੇ ਜੇ ਤੁਸੀਂ ਆਪਣੇ ਥੋਟਸ ਸਾਨੂੰ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਥੋਟ ਸੇ ਕੋਈ ਗੱਲ ਬਾਤ ਕਰੀਏ, ਕੋਈ ਚਰਚਾ ਕਰੀਏ, ਤਾਂ ਤੁਸੀਂ ਹਮੇਸ਼ਾ ਸਾਨੂੰ ਕੋਂਟੈਕਟ ਕਰ ਸਕਦੇ ਹੋ 8416475500 ਤੇ। ਜੇ ਤੁਸੀਂ ਇਸ ਥੋਟ ਆਫ ਦਾ ਡੇ ਦੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਜਾਂ ਚਾਹੁੰਦੇ ਕਿ ਅਸੀਂ ਕਿਸੇ ਹੋਰ ਥੋਟ ਆਫ ਦਾ ਡੇ ਬਾਰੇ ਗੱਲ ਕਰੀਏ, ਤੇ ਤੁਸੀਂ ਹਮੇਸ਼ਾ ਸਾਨੂੰ ਰੀਚ ਆਊਟ ਕਰ ਸਕਦੇ ਹੋ। ਇਸੇ ਨਾਲ ਹੀ ਤੁਹਾਨੂੰ ਦੱਸ ਦਵਾਂ ਕਿ ਅੱਜ ਦੇ ਜਿਹੜੇ ਸਾਡੇ ਥੋਟ ਆਫ ਦਾ ਡੇ ਦੇ ਜੀ ਸਪੋਂਸਰ ਨੇ, ਉਹ ਨੇ ਓਨਟੇਰੀਓ ਸਾਇੰਸ ਸੈਂਟਰ। ਜੇ ਤੁਸੀਂ ਕੋਈ ਵੀ ਤੁਸੀਂ ਐਗਜੀਬਿਸ਼ਨ ਦੇ ਵਿੱਚ ਜਾਣਾ ਚਾਹੁੰਦੇ ਜਿਹੜੀ ਸਾਇੰਸ ਦੇ ਨਾਲ ਰਿਲੇਟਿਡ ਹੋਵੇ, ਤਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਇਹ ਬ੍ਰੈਂਪਟਨ ਦੇ ਵਿੱਚ ਅਵੇਲੇਬਲ ਹੈਗੇ ਨੇ, ਤੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣੀ ਸਾਇੰਸ, ਜਿਹਨਾਂ ਨੂੰ ਬਹੁਤ ਸ਼ੌਂਕ ਹੈ ਸਾਇੰਸ ਚ ਐਕਸਪਲੋਰ ਕਰਨ ਦਾ, ਤੁਸੀਂ ਜਾ ਸਕਦੇ ਹੋ ਜੈਰੀਓ ਸਾਇੰਸ ਸੈਂਟਰ ਐਂਡ ਉੱਥੇ ਜਾ ਕੇ ਐਕਸਪਲੋਰ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਟਿਕਟ ਵੀ ਆਨਲਾਈਨ ਲੈ ਸਕਦੇ ਹੋ। ਇਸੇ ਨਾਲ ਹੀ ਆਪਾਂ ਵੱਧਦੇ ਹਾਂ ਅੱਗੇ ਥੋਟ ਆਫ ਦਾ ਡੇ ਵੱਲ। ਤਾਂ ਜਿਹੜਾ ਅੱਜ ਦਾ ਥੋਟ ਆਫ ਦਾ ਡੇ ਹੈ ਉਹ ਹੈ ਜੀ ਕਿ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਨਹੀਂ, ਇਹ ਤੇ ਹਰੇਕ ਵੱਡੀ ਕਾਮਯਾਬੀ ਦੀ ਦਾਗ ਤੇ ਤਿਆਰੀ ਹੁੰਦੇ ਨੇ। ਮੈਂ ਇੱਕ ਵਾਰੀ ਫੇਰ ਦੱਸ ਦਵਾਂ ਕਿ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਨਹੀਂ, ਇਹ ਤੇ ਹਰੇਕ ਵੱਡੀ ਕਾਮਯਾਬੀ ਦੀ ਦਾਗ ਤੇ ਤਿਆਰੀ ਹੁੰਦੇ ਨੇ। ਐਂਡ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਇੱਥੇ ਪੇਸ਼ ਕਰਾਂ, ਮੈਂ ਦੱਸ ਦਵਾਂ ਤੁਹਾਨੂੰ ਸਭ ਨੂੰ ਕਿ ਜੇ ਤੁਸੀਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ, ਤੁਹਾਨੂੰ ਪਤਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 4164755000 ਤੇ। ਉਹ ਨੇ ਇਸ ਥੋਟ ਬਾਰੇ ਗੱਲ ਕਰਦੇ ਆ ਕਿ ਇਹ ਥੋਟ ਨੂੰ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਨਾ ਮੇਰੇ ਦਿਮਾਗ ਦੇ ਵਿੱਚ ਗਾਣਾ ਆ ਰਿਹਾ ਕਿ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਤੇ ਜ਼ਿੰਦਗੀ ਜੀ ਬਹੁਤ ਵਧੀਆ ਸੁਹਾਨਾ ਤੇ ਸੋਹਣਾ ਸਫ਼ਰ ਹੈ ਜਿਹਦੇ ਵਿੱਚ ਸਾਨੂੰ ਇਹ ਨੀ ਪਤਾ ਕਿ ਕੱਲ ਕੀ ਹੋਣਾ, ਵਾਹਿਗੁਰੂ ਸਭ ਤੇ ਮਿਹਰ ਕਰੇ, ਬਟ ਨਹੀਂ ਪਤਾ ਕਿ ਕੌਣ ਸਾਡੇ ਨਾਲ ਕੱਲ ਹੈ ਕੌਣ ਨਹੀਂ ਹੈ। ਤੇ ਅਸਲ ਜ਼ਿੰਦਗੀ ਚ ਐਕਸਪ੍ਰੈਸ ਵਾਂਗੂ ਹੁੰਦਾ ਹੈ ਕਿ ਹੁਣ ਦੇਖੋ ਜਿਹੜਾ ਇਨਸਾਨ ਹੈ ਕਿਸੇ ਛੋਟੀ ਜਿਹੀ ਪ੍ਰੋਬਲਮ ਚ ਰੌਲਾ ਪਾ ਦਿੰਦਾ, ਰਾਈਟ? ਜਿਵੇਂ ਆਪਾਂ ਕਹਿ ਦਈਏ ਕਿ ਯਾਰ ਮੈਨੂੰ ਤੇ ਜ਼ਿੰਦਗੀ ਚ ਨਾ ਕੁਛ ਵੀ ਨਹੀਂ ਮਿਲ ਰਿਹਾ, ਸਭ ਕੁਛ ਖਤਮ ਹੋ ਗਿਆ। ਉਹ ਬੰਦੇ ਨੂੰ ਨਾ ਇੱਕ ਵਾਰੀ ਸੋਚਣਾ ਚਾਹੀਦਾ ਕਿ ਇਹ ਸੇਮ ਚੀਜ਼ ਕਿਸੇ ਹੋਰ ਦੇ ਨਾਲ ਹੋਵੇ ਤਾਂ ਕੀ ਹੋਏਗਾ। ਕਈ ਵਾਰੀ ਆਪਾਂ ਸੋਚਦੇ ਹਾਂ ਆਪਣੇ ਕੋਲ ਸਭ ਕੁਛ ਹੈ, ਲਾਈਕ ਰੱਬ ਨੇ ਆਪਾਂ ਨੂੰ ਸਭ ਕੁਛ ਦਿੱਤਾ ਹੈ, ਆਪਾਂ ਵਧੀਆ ਕੱਪੜੇ ਪਾ ਰਹੇ ਹਾਂ, ਵਧੀਆ ਖਾ ਰਹੇ ਹਾਂ, ਵਧੀਆ ਸੁਣ ਰਹੇ ਹਾਂ, ਬੋਲ ਰਹੇ ਹਾਂ, ਤੁਰ ਫਿਰ ਰਹੇ ਹਾਂ, ਬਾਹਰ ਜਾ ਰਹੇ ਹਾਂ, ਵਧੀਆ ਕੰਮ ਕਰ ਰਹੇ ਹਾਂ। ਕਈ ਦਰਸ਼ਕ ਹੋਣਗੇ ਜਿਹੜੇ ਵਧੀਆ ਆਪਣਾ ਘਰੇ ਬੈਠੇ ਹੋਏ ਨੇ, ਆਰਾਮ ਨਾਲ ਆਪਣੀ ਜ਼ਿੰਦਗੀ ਇੰਜੋਏ ਕਰ ਰਹੇ ਨੇ। ਬਟ ਇਸੇ ਨਾਲ ਹੀ ਜੇ ਆਪਾਂ ਕਿਸੇ ਆਪਾਂ ਸ਼ਿਕਾਇਤਾਂ ਕਰਦੇ ਹਾਂ, ਬਹੁਤ ਜ਼ਿਆਦਾ ਸ਼ਿਕਾਇਤਾਂ ਕਰਦੇ, ਬਟ ਇਹੀ ਜੇ ਆਪਾਂ ਦੇਖੀਏ ਕੋਈ ਹੋਰ ਬੰਦਾ ਜਿਹੜਾ ਸਾਡੇ ਸਾਹਮਣੇ ਹੋਏਗਾ, ਉਸ ਬੰਦੇ ਕੋਲ ਸੇਮ ਮਕਾਨ ਨਹੀਂ ਹੋਏਗਾ, ਉਹ ਸਾਡਾ ਮਕਾਨ ਦੇਖ ਕੇ ਬੋਲ ਰਿਹਾ ਹੋਏਗਾ ਕਿ ਯਾਰ ਇੱਕ ਵਾਰੀ ਇਹ ਵਾਲਾ ਮਕਾਨ ਮਿਲ ਜੇ ਨਾ ਤੇ ਜ਼ਿੰਦਗੀ ਸਫਲ ਹੈ, ਯਾਰ ਇੱਕ ਵਾਰੀ ਇਹ ਵਾਲੀ ਗੱਡੀ ਮਿਲ ਜੇ ਨਾ ਤੇ ਜ਼ਿੰਦਗੀ ਸਫਲ ਹੈ। ਤੇ ਉਹ ਗੱਡੀ ਤੇ ਮਕਾਨ ਸਾਡੇ ਹੁੰਦੇ ਨੇ, ਤੇ ਅਸੀਂ ਕਿਸੇ ਹੋਰ ਦੀ ਗੱਡੀ ਤੇ ਮਕਾਨ ਵੇਖ ਕੇ ਇਹ ਚੀਜ਼ ਕਹਿੰਦੇ ਹਾਂ, ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਸਾਡੇ ਕੋਲ ਹੈ ਉਹਦਾ ਸ਼ੁਕਰਾਨਾ ਕਰੋ, ਕਿਉਂਕਿ ਕਈ ਲੋਕਾਂ ਦੇ ਕੋਲ ਉਹ ਵੀ ਨਹੀਂ ਹੈਗਾ ਜੋ ਤੁਹਾਡੇ ਕੋਲ ਹੈ। ਇਮੇਜਿਨ ਕਰੋ ਕਿ ਅੱਜ ਕੱਲ ਜਿਵੇਂ ਪੀਜ਼ਾ ਬੜਾ ਪਸੰਦ ਹੈ ਸਾਰਿਆਂ ਨੂੰ, ਹੈ ਨਾ? ਇਮੇਜਿਨ ਕਰੋ ਤੁਸੀਂ ਪੀਜ਼ਾ ਆਰਡਰ ਕੀਤਾ ਪਰ ਉਹ ਲੇਟ ਹੋ ਰਿਹਾ, ਤੁਸੀਂ ਗੁੱਸੇ ਚ ਨਾ ਰੈਸਟੋਰੈਂਟ ਚ ਫੋਨ ਕਰਤਾ ਉਹ ਭਾਈ ਪੀਜ਼ਾ ਕਦੋਂ ਆ ਰਿਹਾ। ਇਹ ਹੈ ਕਿ ਸਾਰਿਆਂ ਨਾਲ ਹੋਇਆ ਹੋਏਗਾ ਕਿ ਜਦੋਂ ਪੀਜ਼ਾ ਲੇਟ ਹੋ ਜਾਂਦਾ ਆਪਾਂ ਸਟੋਰ ਦੇ ਵਿੱਚ ਕਾਲ ਕਰ ਦਿੰਦੇ ਕਿ ਭਾਜੀ ਤੁਸੀਂ ਪੀਜ਼ਾ ਹਜੇ ਤੱਕ ਭੇਜਿਆ ਨੀ, ਕੀ ਗੱਲ ਹੋ ਗਈ ਹੈ? ਪਰ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਉੱਥੇ ਪੇਸ਼ੈਂਟਲੀ ਬਣਾ ਰਿਹਾ ਹੈ ਨਾ, ਉਹ ਪੀਜ਼ੇ ਨੂੰ ਇੰਜੋਏ ਕਰਕੇ ਵਧੀਆ ਤੁਹਾਡੇ ਲਈ ਬਣਾ ਰਿਹਾ ਹੈ ਨਾ। ਹੋ ਸਕਦਾ ਉਹਦੇ ਕੋਲ ਪਤਾ ਨੀ ਕਿੰਨੇ ਕੁ ਆਰਡਰ ਹੋਣ ਅੱਜ, ਹੋ ਸਕਦਾ ਕੱਲ ਉਹਦੀ ਦੁਕਾਨ ਤੇ ਇੰਨੇ ਆਰਡਰ ਨਾ ਹੋਣ, ਬਟ ਅੱਜ ਉਹਦੀ ਦੁਕਾਨ ਤੇ ਇੰਨੇ ਜ਼ਿਆਦਾ ਆਰਡਰ ਨੇ ਕਿ ਉਹਦਾ ਪੀਜ਼ਾ ਥੋੜਾ ਜਿਹਾ ਡਿਲੇ ਹੋ ਗਿਆ ਹੈ ਨਾ। ਬਟ ਆਪਾਂ ਕਾਲ ਕਰਕੇ ਉਹਨੂੰ ਕਹਿਣ ਲੱਗ ਜਾਂਦੇ ਕਿ ਯਾਰ ਤੂੰ ਭੇਜਿਆ ਨੀ ਅਜੇ ਤੱਕ, ਅਸੀਂ ਤਾਂ ਭੁੱਖੇ ਹੱਥ ਤਾਈਏ। ਬਟ ਜਦੋਂ ਪੀਜ਼ਾ ਆਉਂਦਾ ਹੈ ਨਾ ਆਪਾਂ ਉਹਦੀ ਹਰ ਬਾਈਟ ਨੂੰ ਇੰਜੋਏ ਕਰਦੇ ਹਾਂ। ਸੇਮ ਜ਼ਿੰਦਗੀ ਵਿੱਚ ਹੈ, ਜੇ ਤੁਸੀਂ ਪੇਸ਼ੈਂਸ ਨਾਲ ਆਪਣੀ ਸਟਰਗਲ ਨੂੰ ਅਕਸੈਪਟ ਕਰਕੇ ਕਰਦੇ ਹੋ ਤਾਂ ਰਿਜ਼ਲਟ ਓਨਾ ਹੀ ਡਿਲੀਸ਼ੀਅਸ ਹੋਵੇਗਾ ਜਿਵੇਂ ਐਕਸਟਰਾ ਚੀਜ਼ ਵਾਲਾ ਪੀਜ਼ਾ ਹੁੰਦਾ। ਇਸ ਲਈ ਦੋਸਤੋ ਮੁਸ਼ਕਿਲਾਂ ਨੂੰ ਇਹ ਕਹੋ ਖੱਡੇ ਹੱਸਦੇ ਖੇਡਦੇ ਅਸੀਂ ਰਹਿਣਾ ਆ, ਤੇ ਤੂੰ ਸਾਨੂੰ ਚਾਹੇ ਜਿੰਨੀਆਂ ਵੀ ਮੁਸ਼ਕਿਲਾਂ ਦੇ ਅਸੀਂ ਹਰ ਮੁਸ਼ਕਿਲ ਨੂੰ ਪਾਰ ਕਰਾਂਗੇ। ਇਹ ਮੇਰੇ ਫਿਊਚਰ ਦੀ ਬੈਕ ਸਟੇਜ ਪ੍ਰੈਕਟਿਸ ਹੈ, ਅਸਲੀ ਸ਼ੋਅ ਤੋਂ ਅਭੀ ਬਾਕੀ ਹੈ। ਉਹ ਕਹਿੰਦੇ ਆ ਨਾ ਕਿ ਇਸੇ ਨਾਲ ਹੀ ਆਪਾਂ ਇਸ ਥੋਟ ਤੇ ਹੋਰ ਵੀ ਚਰਚਾ ਕਰਾਂਗੇ। ਐਂਡ ਮੈਨੂੰ ਦੱਸੋ ਜੇ ਤੁਸੀਂ ਚਾਹੁੰਦੇ ਹੋ, ਤੁਸੀਂ ਤੁਹਾਨੂੰ ਥੋਟ ਆਫ ਦਾ ਡੇ ਕਿੱਦਾਂ ਲੱਗਿਆ, ਤੁਸੀਂ ਸਾਨੂੰ ਹਮੇਸ਼ਾ ਕਾਲ ਕਰਕੇ ਦੱਸ ਸਕਦੇ ਹੋ। ਐਂਡ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਜੇ ਕਿਸੇ ਹੋਰ ਥੋਟ ਬਾਰੇ ਗੱਲ ਕਰੀਏ, ਕਿਉਂਕਿ ਲੋਕਾਂ ਦੇ ਵਿੱਚ ਅਤੇ ਸਾਰੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਕਈ ਵਾਰੀ ਐਵੇਂ ਦੇ ਵਿਚਾਰ ਹੁੰਦੇ ਨੇ ਜਿਹੜੇ ਅਸੀਂ ਸਾਰਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ, ਬਟ ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਯਾਰ ਮੈਂ ਨਾ ਇਹ ਚੀਜ਼ ਬੜੀ, ਕਈਆਂ ਨੂੰ ਬੋਲਣ ਦਾ ਵੀ ਬੜਾ ਚਾਅ ਹੁੰਦਾ ਕਿ ਅਸੀਂ ਇਹ ਵਿਚਾਰ ਸਾਰਿਆਂ ਨਾਲ ਪੇਸ਼ ਕਰੀਏ, ਬਟ ਕਈ ਵਾਰੀ ਸਾਡੇ ਕੋਲ ਪਲੇਟਫਾਰਮ ਨਹੀਂ ਹੁੰਦਾ। ਤਾਂ ਫਿਰ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਰੇਡੀਓ ਹੈ ਪਲਸ ਪ੍ਰਾਈਮ ਟਾਈਮ ਦਾ ਮਾਰਨਿੰਗ ਸ਼ੋਅ ਹੈ, ਉਹ ਤੁਹਾਨੂੰ ਇਹ ਪਲੇਟਫਾਰਮ ਦਿੰਦਾ ਆ ਜਿੱਥੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-475-5000 ਤੇ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ ਤੁਹਾਨੂੰ ਪਲੇਟਫਾਰਮ ਦੇ ਰਹੇ ਹਾਂ ਜਿੱਥੇ ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਊਥ ਏਸ਼ੀਅਨ ਕਮਿਊਨਿਟੀ ਸੁਣ ਰਹੀ ਹੈ ਪੂਰੀ, ਤੇ ਬਹੁਤ ਦਰਸ਼ਕਰ ਜਿਹੜੇ ਦਰਸ਼ਕ ਨੇ ਉਹ ਤੁਹਾਨੂੰ ਸੁਣ ਰਹੇ ਨੇ। ਇਸੇ ਨਾਲ ਹੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਨਾਲ ਅਰਵਿੰਦ ਜੀ ਮੌਜੂਦ ਨੇ, ਤੇ ਆਪਾਂ ਅਰਵਿੰਦ ਜੀ ਦੇ ਵਿਚਾਰ ਜਾਣ ਲੈਂਦੇ ਹਾਂ ਕਿ ਅਰਵਿੰਦ ਜੀ ਕੀ ਸੋਚਦੇ ਨੇ ਇਸ ਥੋਟ ਬਾਰੇ, ਜੋ ਹੈ ਕਿ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਨਹੀਂ, ਇਹ ਤੇ ਹਰੇਕ ਵੱਡੀ ਕਾਮਯਾਬੀ ਦੀ ਡਾਕਸਿਟ ਤਿਆਰੀ ਹੁੰਦੇ ਨੇ। ਜੀ ਅਰਵਿੰਦ ਜੀ।
ਜੀ ਬਿਲਕੁਲ ਬਿਲਕੁਲ ਜੀ, ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਨਹੀਂ, ਇਹ ਤਾਂ ਹਰੇਕ ਵੱਡੀ ਕਾਮਯਾਬੀ ਦੀ ਬੈਕ ਸਟਰੀਟ ਤਿਆਰੀ ਹੁੰਦੀ ਹੈ। ਹਾਂ ਹੁੰਦੀ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ, ਮੁਸ਼ਕਿਲਾਂ, ਲੇਕਿਨ ਮੁਸ਼ਕਿਲ ਤੋਂ ਬਾਹਰ ਨਿਕਲਣਾ ਹਰੇਕ ਦੀ ਵੱਸ ਦੀ ਗੱਲ ਨਹੀਂ ਹੈ। ਜਿੰਨੀਆਂ ਮੁਸ਼ਕਿਲਾਂ, ਤੁਸੀਂ ਮੁਸ਼ਕਿਲਾਂ ਦੀ ਗੱਲ ਕੀਤੀ ਹੈਗੀ ਹੈ, ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ, ਤੇ ਅੱਜ ਕੱਲ ਦੇ ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਵਾਸਤੇ ਇਹ ਮੁਸ਼ਕਿਲ ਨਹੀਂ ਹੁੰਦੀ, ਉਹਨਾਂ ਵਾਸਤੇ ਇਹ ਲਾਈਫ ਸਾਈਕਲ ਹੁੰਦਾ ਇੱਕ ਤਰ੍ਹਾਂ ਦਾ, ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਹੈਗੀਆਂ, ਲੇਕਿਨ ਉਹਨਾਂ ਦੇ ਜਿਹੜੇ ਬੜੇ ਹੁੰਦੇ ਆ, ਉਹਨਾਂ ਦੇ ਮਾਪੇ ਹੁੰਦੇ ਆ, ਉਹਨਾਂ ਨੂੰ ਮੁਸ਼ਕਿਲਾਂ ਲੱਗਦੀਆਂ ਹੈਗੀਆਂ। ਜਿਹੜੇ ਅੱਜ ਦੀ ਇੱਕ ਤਰ੍ਹਾਂ ਦਾ ਜਨਰੇਸ਼ਨ ਗੈਪ ਵੀ ਹੈਗਾ, ਪਰ ਸਟੋਰੀ ਮੈਂ ਕੱਟਦਾ ਸ਼ਾਰਟ, ਮੇਰੇ ਅਕੋਰਡਿੰਗ ਮੁਸ਼ਕਿਲਾਂ ਨੂੰ ਪਾਰ ਕਰਨਾ ਹੀ ਕਾਮਯਾਬੀ ਹੁੰਦੀ ਹੈ ਜੀ, ਫਿਰ ਤੁਹਾਨੂੰ ਕਾਮਯਾਬੀ ਹੋਈ ਮਿਲਦੀ ਹੈਗੀ ਹੈ। ਮੁਸ਼ਕਿਲਾਂ ਨੂੰ ਪਾਰ ਕਰਨਾ ਹਰੇਕ ਦੀ ਵੱਸ ਦੀ ਗੱਲ ਨਹੀਂ ਹੈ, ਬਿਕੋਜ਼ ਇਹਦੇ ਵਾਸਤੇ ਇੱਕ ਪੂਰਾ ਸੰਘਰਸ਼ ਚਾਹੀਦਾ, ਇੱਕ ਤਰ੍ਹਾਂ ਦੀ ਪੰਕਚੁਅਲਿਟੀ ਚਾਹੀਦੀ ਹੈ, ਇੱਕ ਤਰ੍ਹਾਂ ਦਾ ਤੁਹਾਡੇ ਦੇ ਵਿੱਚ ਸਹਿਣ ਸ਼ਕਤੀ ਚਾਹੀਦੀ ਹੈ ਕਿ ਉਸ ਟਾਈਮ ਨੂੰ ਤੁਸੀਂ ਕਿਸ ਤਰ੍ਹਾਂ ਕਵਰ ਕਰਦੇ ਹੈਗੇ। ਇਹ ਜਿਹੜੀ ਕੁਆਲਿਟੀਜ਼ ਹੈਗੀਆਂ ਤੁਸੀਂ ਦੇਖੋਗੇ ਕਿ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦੇ ਆ, ਜਿੰਨੇ ਬੁੱਧੀਜੀਵੀ ਹੋਏ ਆ, ਜਿੰਨੇ ਮਹਾਨ ਲੋਕ ਹੋਏ ਆ ਹਿਸਟਰੀ ਦੇ ਵਿੱਚ, ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਹ ਚੀਜ਼ਾਂ ਜ਼ਰੂਰ ਆਈਆਂ ਹੈਗੀਆਂ, ਉਹ ਹਮੇਸ਼ਾ ਹੀ ਮੁਸ਼ਕਿਲਾਂ ਤੋਂ ਬਾਹਰ ਨਿਕਲ ਕੇ ਉਹਨਾਂ ਨੇ ਕਾਮਯਾਬੀ ਦੇ ਵਿੱਚ ਆਪਣਾ ਨਾਂ ਲਿਖਾਇਆ, ਤੇ ਹਿਸਟਰੀ ਬੁੱਕਸ ਦੇ ਵਿੱਚ ਉਹਨਾਂ ਦਾ ਨਾਮ ਅੱਜ ਤੱਕ ਦਰਜ ਹੈਗੇ, ਹਜ਼ਾਰਾਂ ਸਾਲ ਬਾਅਦ ਵੀ ਇਸ ਤਰ੍ਹਾਂ ਦਾ ਦਰਜ ਹੈਗਾ। ਜ਼ਰੂਰ ਹੈ ਜੀ, ਅੱਗੇ ਅਸੀਂ ਵਧਣਾ ਚਾਹੀਏ, ਸਾਡੇ ਨਾਲ ਕੁਛ ਹੀ ਦੇਰ ਦੇ ਵਿੱਚ ਜੁਦਵੀ ਜਸਵਾਲ ਸਾਹਿਬ ਜੁੜਦੇ ਪਏ ਹੈਗੇ ਜੀ। ਮੈਂ ਜ਼ਰੂਰ ਪੰਜਾਬ ਦੀਆਂ ਖ਼ਬਰਾਂ ਜਿਹੜੀਆਂ ਹੈਗੀਆਂ ਜ਼ਰੂਰ, ਸਾਡੇ ਨਾਲ ਬਖਸ਼ ਸਾਹਿਬ ਜੁੜੇ ਸੀ, ਲੇਕਿਨ ਹੁਣ ਜਿਹੜਾ ਜ਼ਰੂਰ ਜਿਹੜੀ ਹੈ ਪੰਜਾਬ ਦੀਆਂ ਖ਼ਬਰਾਂ, ਜਿਹੜੀਆਂ ਲੇਟੈਸਟ ਜਿਹੜੀਆਂ ਨਿਊਜ਼ ਹੈਗੀਆਂ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ। ਪੰਜਾਬ ਦੇ ਜਿਹੜੇ SMOs ਹੈਗੇ, ਜਿਹੜੇ ਕਿ ਸੀਨੀਅਰ ਮੈਡੀਕਲ ਆਫਿਸਰਸ ਹੁੰਦੇ ਆ, ਕਿ ਉਹਨਾਂ ਨੂੰ ਇੱਕ ਤਰ੍ਹਾਂ ਦੇ ਹੁਣ ਮੈਨੇਜਮੈਂਟ ਦੇ ਵਿੱਚ ਲਾਇਸੈਂਸ ਮਿਲੂਗੇ, ਕਿਉਂਕਿ ਇੱਕ ਹਾਸਪਿਟਲ, ਇੱਕ ਸਰਕਾਰੀ ਹਾਸਪਿਟਲ ਚਲਾਉਣ ਵਾਸਤੇ ਹੁਣ ਮੈਨੇਜਮੈਂਟ ਦੇ ਵਿੱਚ ਲਾਇਸੈਂਸ ਮਿਲੂਗੇ ਸੀ। ਜਿਹੜੇ ਡਾਕਟਰ ਸਰਜਰੀਸ ਕਰਦੇ ਆ ਉਹ SMOs ਬਣ ਜਾਂਦੇ ਆ, ਪਰ ਰਨਿੰਗ ਦਾ ਹਾਸਪਿਟਲ ਮਤਲਬ ਤੁਸੀਂ ਕਰੋਗੇ ਕਿ ਐਡਮਿਨਿਸਟ੍ਰੇਸ਼ਨ ਕੁਆਲਿਟੀਜ਼ ਉਹਨਾਂ ਦੇ ਵਿੱਚ ਕਾਫੀ ਹੁੰਦੀਆਂ, ਲੇਕਿਨ ਇੰਨੀਆਂ ਨਹੀਂ ਹੁੰਦੀਆਂ ਹੈਗੀਆਂ। ਉਹਦੇ ਵਾਸਤੇ ਜਿਹੜੇ ਹੈਗੇ ਆ ਜੀ, ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਨੇ ਕਿਹਾ ਕਿ 6-day ਜਿਹੜੀ ਮੈਨੇਜਮੈਂਟ ਪ੍ਰੋਗਰਾਮ ਹੋਊਗਾ ਜੀ, 30 ਸੀਨੀਅਰ ਮੈਡੀਕਲ ਆਫਿਸਰਸ SMOs ਜਿਹੜੇ ਪੰਜਾਬ ਵਿੱਚੋਂ ਹੈਗੇ ਆ, ਇਹ ਜਿਹੜਾ ਇਹਨਾਂ ਦੀ ਟ੍ਰੇਨਿੰਗ ਹੋਊਗੀ, ਜਿਹੜੀ 6-day ਜਿਹੜੀ ਮੈਨੇਜਮੈਂਟ ਪ੍ਰੋਗਰਾਮ ਹੋਊਗਾ, ਇਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIM ਅਹਿਮਦਾਬਾਦ ਦੇ ਵਿੱਚ ਸੋਮਵਾਰ ਤੋਂ ਸਟਾਰਟ ਹੋਊਗਾ ਜੀ। ਇਹ ਪ੍ਰੋਗਰਾਮ ਜਿਹੜਾ ਏਮ ਕੀਤਾ ਜਾਂਦਾ ਜੀ, ਇਹ ਜ਼ਿਆਦਾਤਰ ਡਿਵੈਲਪ ਕੀਤੀ ਜਾਊਗੀ ਐਸੈਂਸ਼ੀਅਲ ਮੈਨੇਜਰਲ ਜਿਹੜੀਆਂ ਸਕਿੱਲਸ ਹੈ ਤੂੰ ਮਤਲਬ ਇਨਹਾਂਸ ਕੀਤੀਆਂ ਜਾਣ ਉਹਨਾਂ ਦੇ, ਜਿਹੜੀ ਹੈਲਥ ਕੇਅਰ ਡਿਲੀਵਰੀ ਅਕਰੋਸ ਦਾ ਸਟੇਟ, ਇਹਦੇ ਕਰਕੇ ਜਿਹੜਾ ਇੱਕ ਹਾਸਪਿਟਲ ਚਲਾਉਣ ਦੀ ਸ਼ਮਤਾ ਹੋਵੇ, ਇੱਕ ਤਰ੍ਹਾਂ ਦੀ ਹੁਣ SMOs ਨੂੰ ਟ੍ਰੇਨਿੰਗ ਦਿੱਤੀ ਜਾਊਗੀ। ਕਿਉਂਕਿ SMOs ਤੁਹਾਨੂੰ ਪਤਾ ਜੀ, ਸੀਨੀਅਰ ਮੈਡੀਕਲ ਆਫਿਸਰ ਜਿਹੜੇ ਹੈੱਡ ਕਰਦੇ ਆ ਕਿਸੇ ਵੀ ਹਾਸਪਿਟਲ ਨੂੰ, ਮਤਲਬ ਉਹਨਾਂ ਕੋਲ ਕੋਈ ਫਾਰਮਲ ਟ੍ਰੇਨਿੰਗ ਨਹੀਂ ਹੁੰਦੀ ਮੈਨੇਜਮੈਂਟ ਦੀ, ਕਿਉਂਕਿ ਉਹਨਾਂ ਕੋਲ ਆਪਣੇ ਪਿਛਲੇ ਬੈਕਗਰਾਉਂਡ ਦੀ ਟ੍ਰੇਨਿੰਗ ਹੁੰਦੀ ਹੈ। ਤੁਸੀਂ ਦੇਖੋਗੇ ਪ੍ਰੀਵੀਅਸਲੀ ਇੱਕ ਜਿਹੜੇ ਹੈਲਥ ਮਿਨਿਸਟਰ ਹੁੰਦੇ ਸੀ ਪੰਜਾਬ ਦੇ, ਜਿਹੜੇ ਹੁਣ ਜਾ ਚੁੱਕੇ ਹੈ, ਇੱਕ ਬਹੁਤ ਵੱਡੇ ਡਾਕਟਰ ਜਿਹੜੇ ਕਿ ਯੂਨੀਵਰਸਿਟੀ ਨੂੰ ਹੈੱਡ ਕਰਦੇ ਸੀ, ਉਹਨਾਂ ਦੇ ਵਿੱਚ ਜਿਹੜੀ ਵਾਰਤਾਲਾਪ ਹੋਈ, ਇਟ ਵਾਜ਼ ਏ ਸਿੰਪਲ ਕੁਸ਼ਚਨ ਆਫ ਇੱਕ ਤਰ੍ਹਾਂ ਦੀ ਮੈਨੇਜਮੈਂਟ ਉੱਤੇ ਉਹਨਾਂ ਨੇ ਕੁਸ਼ਚਨ ਕੀਤਾ ਸੀ ਹੈਲਥ ਮਿਨਿਸਟਰ ਨੇ, ਤੇ ਡਾਕਟਰ ਸਾਹਿਬ ਨੂੰ ਥੋੜੀ ਤੋਹੀਨ ਲੱਗੀ ਤੇ ਉਹਦੇ ਕਰਕੇ ਹੋ ਗਿਆ। ਲੇਕਿਨ ਇਹਨੂੰ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਮੈਂ ਜਿਹੜੇ ਹੈਗੇ ਹੁਣ 6 ਦਿਨਾਂ ਦੀ ਜਿਹੜੀ ਇੰਡੀਅਨ ਇੰਸਟੀਚਿਊਟ ਮੈਡੀਕਲ ਮੈਨੇਜਮੈਂਟ IIM ਅਹਿਮਦਾਬਾਦ ਤੋਂ ਟ੍ਰੇਨਿੰਗ ਹੋਗੀ। ਸਾਡੇ ਨਾਲ ਜੁੜ ਚੁੱਕੇ ਹਾਂ ਜੀ ਜੁਦਵੀਰ ਜਸਵਾਲ ਸਾਹਿਬ, ਗਰੁੱਪ ਐਡੀਟਰ ਵਾਈ ਮੀਡੀਆ ਸਮੂਹ ਦੇ। ਜੁਦਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਵਾਈ ਤੇ।
ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ, ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਹੀ ਵਧੀਆ ਬੀਤਰਿਆ ਹੋਏਗਾ। ਅਰਵਿੰਦ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ?
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਵਧੀਆ ਸਰ, ਤੁਹਾਡਾ ਕੀ ਹਾਲ ਚਾਲ?
ਬਹੁਤ ਵਧੀਆ, ਵੈਲਕਮ। ਔਰ ਮੈਨੂੰ ਪਤਾ ਹੈ ਕਿ ਸਵੇਰੇ ਮੈਂ ਤੁਹਾਡੀਆਂ ਸਾਰੀਆਂ ਖ਼ਬਰਾਂ ਸੁਣ ਰਿਹਾ ਸੀਗਾ। ਮੈਂ ਦੱਸਾਂ ਕਿ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਸਟਾਰਟ ਹੋ ਜਾਂਦਾ। ਵੈਸੇ 8 ਵਜੇ ਨੀ, ਅਸਲ ਚ 10 ਮਿੰਟ ਮੈਂ ਸਟਾਰਟ ਕਰ ਦਿੰਦੇ ਆ 7:50 ਦੇ ਉੱਤੇ ਧਾਰਮਿਕ ਸੈਗਮੈਂਟ ਜਿਹੜਾ ਆ ਜਾਂਦਾ ਹੈਗਾ, ਔਰ ਉਸ ਤੋਂ ਬਾਅਦ 8 ਵਜੇ ਖ਼ਬਰਾਂ ਸਟਾਰਟ ਕਰ ਦਿੰਦੇ ਨੇ ਇੰਦਰਜੀਤ ਜੀ ਇੰਡੀਆ ਤੋਂ, ਨਾਲ ਈਸ਼ਾ ਜੀ, ਅਰਵਿੰਦ ਜੀ ਔਰ ਨੂਰ ਜੀ ਵੀ ਨਾਲ ਨੇ। ਨੂਰ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ?
ਹਾਂਜੀ ਜੀ, ਬਹੁਤ ਵਧੀਆ, ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ?
ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਔਰ ਤੁਹਾਡਾ ਥੋਟ ਆਫ ਦਾ ਡੇ ਉਹਦੀ ਵੀ ਗੱਲ ਕਰਦੇ ਆ, ਲੇਕਿਨ ਮੈਂ ਦੱਸਾਂ ਕੁਇਕਲੀ ਕਿ ਕਿਹੜੀਆਂ ਕਿਹੜੀਆਂ ਖ਼ਬਰਾਂ ਦੇ ਉੱਤੇ ਮੇਰੀ ਅੱਜ ਨਿਗਾਹ ਹੋਈ, ਜਿਹੜੀ ਸਾਡੀਆਂ ਖ਼ਬਰਾਂ ਹੋਣਗੀਆਂ ਉਹਦੇ ਉੱਤੇ ਵੀ ਗੱਲ ਅਸੀਂ ਜ਼ਰੂਰ ਕਰਾਂਗੇ। ਇੱਕ ਤੇ ਇਨਫਲੇਸ਼ਨ ਦੇ ਨੰਬਰਸ ਆ ਗਏ ਨੇ, ਇਨਫਲੇਸ਼ਨ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਪਹਿਲਾਂ ਕੁਛ ਉਹ ਖ਼ਬਰਾਂ ਦੇ ਦਈਏ ਜਿਹੜੀਆਂ ਅਸਰ ਸਾਡੇ ਸਾਰਿਆਂ ਤੇ ਹੋਣਾ। ਇਨਫਲੇਸ਼ਨ 2.6% ਆਈ ਹੈਗੀ ਆ। ਵੈਸੇ ਤੇ ਮੇਨਲੀ ਜਿਹੜੇ ਪ੍ਰਾਈਜ਼ GST ਕਾਰਨ ਘਟੇ ਸੀ ਉਹ ਵੱਧ ਰਹੇ ਨੇ, ਉਹਦੇ ਕਾਰਨ ਇਨਫਲੇਸ਼ਨ ਦੇ ਨੰਬਰ ਚੇਂਜ ਨੇ। ਸੋ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਤੋਂ ਸ਼ੁਰੂ ਕਰਦੇ ਹਾਂ। ਔਰ ਵਾਈ ਮੀਡੀਆ ਬਿਜ਼ਨਸ ਵੈਲਥ ਰਿਪੋਰਟ ਜਿੱਥੇ ਇਨਫਲੇਸ਼ਨ ਦੇ ਨਾਲ ਨਾਲ ਸਾਡੇ ਇੰਟਰਸਟ ਰੇਟ ਤੇ ਕੀ ਅਸਰ ਪੈ ਸਕਦਾ ਅੱਗੇ ਚੱਲ ਕੇ, ਇਹਦਾ ਡਿਟੇਲ ਐਨਾਲਿਸਿਸ ਤੁਹਾਡੇ ਪੇਸ਼ ਕਰਾਂਗੇ ਕਿ ਇਹਦਾ ਸਾਡੇ ਕਿਆ ਇੰਟਰਸਟ ਰੇਟ, ਕਿਉਂਕਿ ਜਿਹੜਾ 2.75 ਹੈ, ਵਿਲ ਇਟ ਗੋ ਐਨੀ ਫਰਦਰ ਡਾਊਨ ਕਿ ਨਹੀਂ ਜਾਏਗਾ ਹੋਰ ਥੱਲੇ, ਸੋ ਕਿੱਥੇ ਹੋਣਾ ਚਾਹੀਦਾ। ਵੈਸੇ ਮੈਂ ਤੇ ਉਸ ਵੇਲੇ ਵੀ ਇਹਦੇ ਹੱਕ ਚ ਨਹੀਂ ਸੀਗਾ ਕਿ ਅਚਾਨਕ ਜਿਹੜਾ ਇਹਨਾਂ ਨੇ 5% ਕਰ ਦਿੱਤਾ ਸੀ। ਸੋ ਪਹਿਲਾਂ 5% ਅਚਾਨਕ ਵਧਾਇਆ ਇਹਨਾਂ ਨੇ, ਉਹਦੇ ਕਾਰਨ ਰੀਅਲ ਸਟੇਟ ਮੌਰਗੇਜ ਸਭ ਡਾਊਨ ਰਹੀ ਹੈ। ਕੱਲ ਰੀਅਲ ਸਟੇਟ ਦੇ ਨੰਬਰ ਅਸੀਂ ਤੁਹਾਨੂੰ ਨਾਲ ਸ਼ੇਅਰ ਕੀਤੇ ਹੀ ਸੀਗੇ ਕਿ ਕੱਲ ਵੀ ਅਸੀਂ ਦੇਖਿਆ ਕਿ ਕਿੱਦਾਂ ਸਾਡੀ ਰੀਅਲ ਸਟੇਟ ਚ ਨੰਬਰ ਹਜੇ ਡਾਊਨ ਆ। ਹੁਣ ਟੈਰਿਫ ਔਰ ਟਰੰਪ ਸਾਹਿਬ ਦੇ ਜੋ ਪਾਲਿਸੀਜ਼ ਨੇ ਉਹਦੇ ਕਾਰਨ ਸਾਡੇ ਕੋਲ ਚੈਲੰਜਸ ਲਗਾਤਾਰ ਬਰਕਰਾਰ ਨੇ। ਐਨੀਵੇਜ਼, ਮਹਿੰਗਾਈ ਦੀ ਦਰ ਇਨਫਲੇਸ਼ਨ ਰੇਟ 2.6% ਫਰਵਰੀ ਚ, ਔਰ ਜੂਨ ਤੋਂ ਬਾਅਦ, ਪਿਛਲੇ ਸਾਲ ਜੂਨ ਤੋਂ ਬਾਅਦ ਇਹ ਹਾਈਐਸਟ ਹੈ ਜੀ। ਪਿਛਲੇ ਸਾਲ ਜੂਨ ਦੇ ਵਿੱਚ ਜੋ ਇਨਫਲੇਸ਼ਨ ਸੀਗੀ, ਕਿਉਂਕਿ ਸਾਨੂੰ ਇੱਕ ਰਿਲੀਫ ਮਿਲ ਰਿਹਾ ਸੀ, ਲਗਾਤਾਰ ਬੈਂਕ ਆਫ ਕੈਨੇਡਾ ਜਿਹੜਾ ਆਪਣਾ ਇੰਟਰਸਟ ਰੇਟ ਕੱਟ ਕਰ ਰਿਹਾ ਸੀ, ਲੇਕਿਨ ਉਹ ਰਿਲੀਫ ਇਸ ਲਈ ਮਿਲ ਰਿਹਾ ਸੀਗਾ ਕਿਉਂਕਿ ਜਿਹੜੀ ਸਾਡੀ ਇਨਫਲੇਸ਼ਨ ਸੀਗੀ ਉਹ ਕੰਟਰੋਲ ਸੀਗੀ। ਹੁਣ 2.6% ਹੈ, ਇਸ ਸਟਿਲ ਵਿਦ ਇਨ ਦਾ ਰੇਂਜ 1-3%, ਲੇਕਿਨ ਜੂਨ ਤੋਂ ਬਾਅਦ ਹਾਈਐਸਟ ਹੈ। ਸੋ ਬੈਂਕ ਆਫ ਕੈਨੇਡਾ ਜ਼ਰੂਰ ਸੋਚੇਗਾ ਇਹਦੇ ਬਾਰੇ। ਔਰ ਫੂਡ ਪ੍ਰਾਈਜ਼ ਵਿੱਚ ਮੇਨ ਹੈਗੇ ਆ GST ਕੱਟ ਦੇ ਕਾਰਨ, ਸੋ 1.3% ਪਿਛਲੇ ਸਾਲ ਦੀ ਫਰਵਰੀ ਦੇ ਮੁਕਾਬਲੇ ਇਸ ਸਾਲ ਫਰਵਰੀ ਦੇ ਵਿੱਚ ਜ਼ਿਆਦਾ ਨੇ। ਖੈਰ, ਇਹਦੀ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਦੂਸਰੀ ਖ਼ਬਰ ਅੱਜ ਮੈਂ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਜਿਹੜੇ ਐਸਟ੍ਰੋਨੌਟਸ ਨੇ ਸੁਨੀਤਾ ਵਿਲੀਅਮਸ ਔਰ ਪਚ ਹੁਵਲ ਮੋਰ, ਅਸੀਂ ਸਾਰੇ ਜਾਣਦੇ ਹਾਂ ਕਿ ਇਨਸਾਨ ਜੇ ਕਿਤੇ ਸਟੱਕ ਹੋ ਜਾਏ, ਘਰ ਵਾਪਸ ਨਾ ਆ ਸਕੇ, ਅਸੀਂ ਟ੍ਰੈਫਿਕ ਚ ਅੱਧਾ ਘੰਟਾ 1 ਘੰਟਾ ਲੇਟ ਹੋ ਜਾਂਦੇ ਹਾਂ, ਤਾਂ ਕਿਤੇ ਨਾ ਕਿਤੇ ਅਸੀਂ ਥੋੜਾ ਫਰਸਟ੍ਰੇਟ ਵੀ ਹੋ ਜਾਂਦੇ ਹਾਂ, ਕੁਛ ਟੈਂਸ ਵੀ ਹੋ ਜਾਂਦੇ ਹਾਂ ਕਿ ਅਸੀਂ ਅੱਧਾ ਘੰਟਾ 1 ਘੰਟਾ ਲੇਟ ਹੋ ਗਏ ਹਾਂ। ਬਟ ਹੇਅਰ ਆਰ 2 ਐਸਟ੍ਰੋਨੌਟਸ, ਸੁਨੀਤਾ ਵਿਲੀਅਮ ਔਰ ਬਚ ਵਿਲਮੋਰ, ਉਹ ਸਪੇਸ ਦੇ ਵਿੱਚ 9 ਮਹੀਨੇ ਸਟੱਕ ਰਹੇ ਨੇ, 9 ਮਹੀਨੇ। ਐਂਡ ਇਮੈਜਿਨ, ਮੈਂ ਇਸ ਲਈ ਕਹਿਣਾ ਚਾਹ ਰਿਹਾ ਕਿ ਇੱਕ ਟਾਈਮ ਐਸਾ ਆ ਗਿਆ ਸੀ, ਇੱਕ ਟਾਈਮ ਨੀ, ਬਹੁਤ ਵਾਰ ਅਸੀਂ ਆਰਟੀਕਲਸ ਪੜ੍ਹੇ ਕਿ ਕਿਆ ਸੁਨੀਤਾ ਵਿਲੀਅਮਸ ਔਰ ਬਚ ਵਿਲਮੋਰ ਕਦੇ ਵਾਪਸ ਵੀ ਆ ਸਕਣਗੇ। ਬਟ ਹੇਅਰ ਵੀ ਆਰ ਵੈਲਕਮਿੰਗ ਬੈਕ, ਔਰ ਮੈਂ ਇੱਥੇ ਦੱਸਵਾਂ ਕਿ ਲੁੱਕ ਐਟ ਦ ਮੈਂਟਲ ਸਟਰੈਂਥ ਇਹਨਾਂ ਦੀ, 9 ਮਹੀਨੇ ਸਪੇਸ ਦੇ ਵਿੱਚ ਸਟੱਕ ਰਹਿਣ ਤੋਂ ਬਾਅਦ ਦੇ ਸਟੇਟ ਪੋਜ਼ਿਟਿਵ ਔਰ ਖੁਸ਼ ਰਹੇ, ਲਗਾਤਾਰ ਇਨ ਟੱਚ ਰਹੇ, ਵਿਚ ਇਜ਼ ਗ੍ਰੇਟ। ਖੈਰ, ਅਸੀਂ ਇਹਦੇ ਬਾਰੇ ਤੁਹਾਨੂੰ ਅੱਗੇ ਚੱਲ ਕੇ ਹੋਰ ਡਿਟੇਲ ਸ਼ੇਅਰ ਕਰਾਂਗੇ, ਬਟ ਦਿਸ ਇਜ਼ ਦ ਸੈਕਿੰਡ ਨਿਊਜ਼ ਦੈਟ ਆਈ ਵਾਂਟਡ ਟੂ ਸ਼ੇਅਰ। ਸੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜਾ ਵਾਈ ਮੀਡੀਆ ਦੇ ਵਿੱਚ ਬਿਜ਼ਨਸ ਔਰ ਵੈਲਥ ਰਿਪੋਰਟ, ਵਾਈ ਮੀਡੀਆ ਲਾਈਫ ਸਟਾਈਲ, ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ ਰਿਪੋਰਟ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਜਿੱਥੇ ਕਿ ਦੁਨੀਆਂ ਭਰ ਦੀਆਂ ਖ਼ਬਰਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕਰਦੇ ਹਾਂ। ਸੋ ਇੱਕ ਸਾਡਾ ਸੈਗਮੈਂਟ ਅਸੀਂ ਕਰਦੇ ਸੀਗੇ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਘੱਟ ਗਿਆ, ਵਾਈ ਮੀਡੀਆ ਸਾਇੰਸ ਐਂਡ ਟੈਕ ਰਿਪੋਰਟ। ਸੋ ਸਾਇੰਸ ਐਂਡ ਟੈਕ ਰਿਪੋਰਟ ਮੈਂ ਕੋਸ਼ਿਸ਼ ਕਰਾਂਗਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਔਰ ਸਾਇੰਸ ਔਰ ਟੈਕ ਰਿਪੋਰਟ ਪਿੱਛੇ ਜੇ ਅਸੀਂ ਕਾਫੀ ਹਰ ਰੋਜ਼ ਮੈਂ ਪੜ੍ਹਦਾ ਸੀ, ਕੁਛ ਨਾ ਕੁਛ ਸ਼ੇਅਰ ਵੀ ਕਰਦਾ ਸੀ, ਬਟ ਜਦੋਂ ਦੇ ਟਰੰਪ ਸਾਹਿਬ ਆਏ ਨੇ ਐਕਚੁਲੀ ਕਾਫੀ ਟਾਈਮ ਉਹਨਾਂ ਉਹ ਵਿਚ ਇਜ਼ ਓਕੇ, ਠੀਕ ਹੈ, ਲੈ ਜਾਂਦੇ ਨੇ, ਮੈਂ ਨਹੀਂ ਕਹਿ ਰਿਹਾ ਕਿ ਸਹੀ ਹੈ ਜਾਂ ਗਲਤ ਹੈ, ਲੇਕਿਨ ਮੈਂ ਸਿਰਫ ਇੱਕ ਗੱਲ ਰੀਜ਼ਨ ਦੱਸ ਰਿਹਾ ਕਿ ਕਿਤੇ ਨਾ ਕਿਤੇ ਫਿਰ ਹੋਰ ਸੈਗਮੈਂਟਸ ਥੋੜੇ ਜੇ ਸਕੂਈਜ਼ ਹੋ ਜਾਂਦੇ, ਘੱਟ ਜਾਂਦੇ ਆ ਤੇ। ਬਟ ਮੈਂ ਕੋਸ਼ਿਸ਼ ਕਰਾਂਗਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਫੀਡਬੈਕ ਬਹੁਤ ਆਉਂਦੀ ਸੀ ਤੁਹਾਡੇ ਵੱਲੋਂ, ਸਰ ਉਹ ਮਜ਼ਾ ਆਉਂਦਾ ਸਾਰੀ ਗੱਲਬਾਤ ਸੁਣ ਕੇ, ਬਟ ਦੈਨ ਵਾਈ ਮੀਡੀਆ ਸਾਇੰਸ ਐਂਡ ਟੈਕ ਰਿਪੋਰਟ ਨੂੰ ਸਮੇਂ ਕੱਟਦੇ ਪਾ ਰਹੇ ਸੀਗੇ। ਸੋ ਇਹਦੇ ਚ ਗੱਲ ਕਰਾਂਗੇ ਅਸੀਂ ਐਸਟ੍ਰੋਨੋਟਸ ਦੀ, ਸਪੇਸ ਦੀ, ਔਰ ਵਾਈ ਡਿਡ ਦੇ ਗੈਟ ਸਟਕ, ਦੈਟਸ ਮੇ ਬੀ ਤੁਹਾਨੂੰ ਕਾਫੀ ਲੋਕਾਂ ਨੂੰ ਤਾਂ ਸ਼ਾਇਦ ਪਤਾ ਹੀ ਹੋਏਗਾ, ਬਟ ਜਸਟ ਇਨ ਕੇਸ ਯੂ ਡੂ ਨੋਟ ਨੋ ਕਿ ਸੁਨੀਤਾ ਵਿਲੀਅਮ ਐਂਡ ਬਚੂਐਲ ਮੋਰ ਆਖਿਰਕਾਰ ਉੱਥੇ ਫਸ ਕਿੱਦਾਂ ਗਏ 9 ਮਹੀਨੇ ਤੱਕ, ਔਰ ਇੱਕ ਟਾਈਮ ਐਸਾ ਆ ਗਿਆ ਸੀਗਾ ਕਿ ਜਦੋਂ ਅਸੀਂ ਕਹਿ ਰਹੇ ਸੀ ਮੇ ਬੀ ਵਿਲ ਲੂਜ਼ ਦੈਮ ਫੋਰ ਐਵਰ, ਸ਼ਾਇਦ ਉਹ ਕਦੇ ਵਾਪਸ ਨਾ ਆਉਣ, ਠੀਕ ਹੈ। ਔਰ ਅੱਜ ਉਹ ਕਿੱਦਾਂ ਵਾਪਸ ਆ ਰਹੇ ਨੇ, ਕੀ ਹੋ ਰਿਹਾ, ਸਾਰੀ ਕਿੰਨੇ ਐਫਰਟਸ ਕੀਤੀਆਂ, ਔਰ ਫਿਰ ਉਸ ਤੋਂ ਇਲਾਵਾ ਇੱਕ ਇੰਟਰਸਟਿੰਗ ਚੀਜ਼ ਅਸੀਂ ਇਹ ਵੀ ਨੋਟ ਕਰਕੇ ਲਿਆਏ ਹਾਂ ਕਿ ਆਖਿਰਕਾਰ ਜਦੋਂ ਸਪੇਸ ਤੁਸੀਂ ਜਾਣੇ ਹੈਗੇ ਹੋ, ਠੀਕ ਹੈ ਨੀ, ਜਦੋਂ ਤੁਸੀਂ ਸਪੇਸ ਜਾਂਦੇ ਹੋ ਤੇ ਕੀ ਉਹਨਾਂ ਨੂੰ ਕਿਤੇ ਬਹੁਤ ਜ਼ਿਆਦਾ ਪੈਸਾ ਮਿਲਦਾ, ਠੀਕ ਹੈ, ਕਿ ਜਦੋਂ ਆਪਣੀ ਲਾਈਫ ਵੀ ਰਿਸਕ ਦੇ ਵਿੱਚ ਪਾ ਦਿੰਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇੰਨੇ ਕੋਈ ਬਹੁਤ ਜ਼ਿਆਦਾ ਕੋਈ $1,00,000 ਦੀ ਤਨਖਾਹ ਵੀ ਨਹੀਂ ਹੈ ਇਹਨਾਂ ਦੀ, ਠੀਕ ਹੈ ਨਹੀਂ। ਸੋ ਜੇ ਤੁਸੀਂ ਕਹਿ ਦਿਓ ਕਿ ਜਿਹੜਾ ਇੱਕ ਐਸਟ੍ਰੋਨੋਟ ਆ ਉਹਦੀ ਜ਼ਿਆਦਾਤਰ ਤਨਖਾਹ 70,000, 80,000, 90,000 ਸਾਲ ਦੀ ਹੁੰਦੀ ਹੈ, ਸੋ 70-80। ਸੁਨੀਤਾ ਵਿਲੀਅਮਸ ਬਿਕੋਜ਼ ਇਹ ਕਾਫੀ ਦੇਰ ਤੋਂ ਉਹਨਾਂ ਦੇ ਨਾਲ ਨੇ, ਸੋ ਇਹਨਾਂ ਦੀ ਵੀ ਸੈਲਰੀ ਜਿਹੜੀ ਆ ਉਹ ਤਕਰੀਬਨ $1.5 ਲੱਖ ਅਮੈਰੀਕਨ ਹੈ। ਸੋ $1.5 ਲੱਖ ਅਮੈਰੀਕਨ ਦੇ ਕਾਰਨ ਨਹੀਂ, ਇਟ ਇਜ਼ ਬਿਕੋਜ਼ ਆਫ ਦਾ ਪੈਸ਼ਨ, ਇਟ ਇਜ਼ ਬਿਕੋਜ਼ ਆਫ ਸੋ ਮੈਨੀ ਥਿੰਗ, ਮੋਸਟ ਆਫ ਦਾ ਜੋਬਸ ਆਰ ਲਾਈਕ ਦੈਟ। ਤੇ ਇਸ ਤੋਂ ਇਲਾਵਾ ਸੁਨੀਤਾ ਵਿਲੀਅਮਸ ਓਰਿਜਨਲੀ ਅਸੀਂ ਦੱਸ ਦਈਏ ਕਿ ਕਿੱਥੋਂ ਹੈਗੇ ਨੇ, ਉਹ ਵੀ ਦੱਸਾਂਗੇ ਤੁਹਾਡੇ ਨਾਲ, ਔਰ ਇੰਡੀਆ ਦੇ ਵਿੱਚ ਵੀ ਬੜਾ ਇਹਨਾਂ ਦਾ ਚਰਚਾ ਚੱਲ ਰਹੀ, ਇੰਡੀਅਨ ਮੀਡੀਆ ਚ ਵੀ ਬੜੀ ਚਰਚਾ ਚੱਲ ਰਹੀ, ਬਿਕੋਜ਼ ਓਰਿਜਨਲੀ ਸ਼ੀ ਇਜ਼ ਫਰੋਮ ਇੰਡੀਆ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਕਹਿ ਰਹੇ ਨੇ ਕਿ ਵੀ ਆਰ ਆਲ ਪੇਇੰਗ ਫਾਰ ਯੂ, ਸੋ ਇਹ ਸਾਰਾ ਸਿਲਸਿਲਾ। ਐਨੀਵੇਜ਼, ਮੈਂ ਕੁਠੀ ਮੂਵ ਕਰਦਾ ਚਲਾ ਜਾਵਾਂ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕਰੀਏ ਕਿ ਫੋਰਨ ਪੋਲਿਸੀ। ਚਲੋ ਸਾਡੇ ਪਹਿਲਾਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਕਰਦੇ ਹਾਂ। ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਅੱਜ ਨੂਰਾਵਸ਼ ਦੇ ਵਿੱਚ ਹੋਣਗੇ, ਤੁਹਾਨੂੰ ਅਸੀਂ ਜ਼ਿਕਰ ਕਰ ਹੀ ਰਹੇ ਹਾਂ, ਪਿਛਲੇ ਕਾਫੀ ਦਿਨਾਂ ਤੋਂ ਮੈਂ ਇੱਕ ਆਰਟਿਕ ਰੀਜਨ ਦੇ ਵਿੱਚ ਸਾਡੀ ਜਿਹੜੀ ਸੋਵਰਨਿਟੀ ਦੇ ਮਤਲਬ ਸਾਨੂੰ ਚੈਲੇਂਜਸ ਆਉਣਗੇ, ਕਿਉਂਕਿ ਆਰਟਿਕ ਰੀਜਨ ਬਹੁਤ ਹੈ, ਨੈਚੁਰਲ ਰਿਸੋਰਸਿਸ ਨੇ, ਫਿਰ ਸ਼ਿਪਿੰਗ ਰੂਟਸ ਉੱਥੇ ਖੁੱਲ ਰਹੇ ਨੇ, ਆਰਟਿਕ ਰੀਜਨ ਦੇ ਵਿੱਚ ਆਈਸ ਮੈਲਟ ਹੋ ਰਹੀ ਆ, ਐਵਰੀਬਡੀ ਇਜ਼ ਗੋਇੰਗ ਟੂ ਟੇਕ ਦੇਅਰ ਕਲੇਮ ਕਿ ਜੀ ਆਹ ਸਾਡਾ ਏਰੀਆ ਆ, ਇੱਥੇ ਅਸੀਂ ਇੱਦਾਂ ਕਰਨਾ ਉੱਦਾਂ ਕਰ ਰਿਹਾ ਸਭ ਨੂੰ, ਔਰ ਉੱਥੇ ਸ਼ਿਪਿੰਗ ਰੂਟਸ ਟੂਵਰਡਸ ਮਿਡਲ ਈਸਟ ਔਰ ਹੋਰ ਬੜੀਆਂ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਉਹ ਤੇਜ਼ੀ ਨਾਲ ਖੁੱਲ, ਇਹਦੇ ਚੱਲਦੇ ਆ ਹੁਣ ਕੈਨੇਡਾ ਤੇ ਤੁਹਾਨੂੰ ਪਾਰਟੀ ਕਿਸ ਤਰ੍ਹਾਂ ਦਾ ਸਾਡੇ ਬੈਕ ਯਾਰਡ ਚ ਜਾਂ ਫਰੰਟ ਯਾਰਡ ਕਹਿ ਲਓ, ਕੀ ਕਹਿ ਰਿਹਾ ਕਿ ਉਹਦੇ ਲਈ ਅਸੀਂ ਕੀ ਕਰਨਾ ਹੋਏਗਾ, ਔਰ ਕੰਟਰੀਜ਼ ਫਰੋਮ ਚਾਈਨਾ ਟੂ ਰਸ਼ੀਆ ਟੂ ਅਮੈਰੀਕਾ ਟੂ ਡੈਨਮਾਰਕ, ਉਹ ਕੀ, ਸੋ ਸਾਰਿਆਂ ਨਾਲ ਕਹਿੰਦੇ ਨਾ ਜਿਸਕੀ ਲਾਠੀ ਉਸ ਖੈਂਸ, ਉਹ ਵਾਲਾ ਕੰਮ ਹੋਣਾ ਇੱਥੇ ਵੀ, ਜਿਹੜਾ ਜ਼ਿਆਦਾ ਤਾਕਤਵਰ ਹੋਇਆ ਹੁਣ ਟਰੰਪ ਸਾਹਿਬ ਦੇ ਡੈਨਮਾਰਕ ਤੋਂ ਕਹਿੰਦੇ ਗ੍ਰੀਨਲੈਂਡ ਲੈਣਾ, ਔਰ ਕੱਲ ਜਿਹੜੀ ਬੋਬਰੇ ਸਾਹਿਬ ਦੀ ਸਟੇਟਮੈਂਟ ਆ ਗਈ, ਪ੍ਰਧਾਨ ਮੰਤਰੀ ਟੂਡੋ ਸਾਹਿਬ ਦੀ ਸਟੇਟਮੈਂਟ ਪਹਿਲਾਂ ਹੀ ਆ ਚੁੱਕੀ ਹੈ, ਮੋਸਟ ਆਫ ਦਾ ਪੀਪਲ, ਅੱਛਾ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਤੋਂ ਬਹੁਤ ਪਹਿਲਾਂ, ਜੇ ਤੁਹਾਨੂੰ ਯਾਦ ਹੋ ਮੈਂ ਵਾਈ ਮੀਡੀਆ ਪੋਡਕਾਸਟ ਕਰਦਾ ਇੱਕ ਚੈਨਲ ਵਾਈ ਦੇ ਉੱਤੇ, ਇੱਕ ਇੱਕ ਡੇਢ ਡੇਢ ਘੰਟਾ ਔਰ ਕੁਛ ਟੋਪਿਕਸ ਅਸੀਂ 2 ਘੰਟੇ ਤੱਕ ਵੀ ਕਵਰ ਕਰਦੇ ਹਾਂ, ਉਹ ਵਾਈ ਪਲੱਸ ਤੇ ਚੱਲਦੇ ਨੇ ਕਿਉਂਕਿ ਉਹ ਸਾਰੇ ਇੰਗਲਿਸ਼ ਦੇ ਵਿੱਚ ਕਰਦੇ ਹਾਂ ਅਸੀਂ ਸਾਰੇ, ਠੀਕ ਹੈ, ਕਿਉਂਕਿ ਉਹ ਸਾਰੇ ਤੁਸੀਂ ਜਿਹੜੇ ਪੋਡਕਾਸਟ ਨੇ ਉਹ ਦੇਖੋਗੇ ਤੇ ਉਹਦੇ ਚ ਬਹੁਤ ਅਸੀਂ ਡਿਟੇਲ ਜਾਣਕਾਰੀ ਦਿੰਦੇ ਹਾਂ ਵਾਈ ਮੀਡੀਆ ਪੋਡਕਾਸਟ। ਤੋਂ ਉਹਦੇ ਚ ਬਹੁਤ ਪਹਿਲਾਂ ਮੈਂ ਇੱਕ ਪੋਡਕਾਸਟ ਕੀਤਾ ਸੀ, ਉਹਦੇ ਚ ਮੈਂ ਕਿਉਂਕਿ ਸਾਰੇ ਇੰਗਲਿਸ਼ ਹੁੰਦੇ ਆ, ਮੈਂ ਦੁਬਾਰਾ ਦੱਸ ਦਵਾਂ, ਸਾਰੇ ਤੁਹਾਨੂੰ ਪੋਡਕਾਸਟ ਵਾਈ ਪਲੱਸ ਤੇ ਮਿਲਣਗੇ, ਚੈਨਲ ਵਾਈ ਤੇ ਚਲਾ ਦਿੰਦੇ ਨੇ ਉਹ ਕਦੇ ਕਦੇ, ਪਰ ਵਾਈ ਪਲੱਸ ਤੇ ਲਗਾਤਾਰ ਆਉਂਦੇ ਰਹਿੰਦੇ ਆ। ਤੋ ਕਾਫੀ ਪਹਿਲਾਂ ਮੈਂ ਕੀਤਾ ਸੀ, ਉਹਦੇ ਚ ਮੈਂ ਨਾ ਬਾਰ ਬਾਰ ਗੱਲ ਕਰੀ ਸੀ, ਮੈਂ ਕਿਹਾ ਦਿਸ ਡਜ਼ਨਟ ਸੀਮ ਲਾਈਕ ਅ ਫੈਂਟਨਲ ਆਰ ਆਲ ਦਿਸ, ਇਟ ਸੀਮਸ ਲਾਈਕ ਸੋਵਰਨਟੀ ਜਾਂ ਕੁਛ ਹੋਰ ਇਸ਼ੂ ਮੈਨੂੰ ਨਜ਼ਰ ਆ ਰਿਹਾ ਹੈ, ਵਟ ਇਜ਼ ਟਰੰਪ ਸਾਹਿਬ ਦੇ ਮਾਇੰਡ ਚ ਕੀ ਚੱਲ ਰਿਹਾ। ਸੋ ਵੈਰੀ ਅਰਲੀ ਔਨ ਵੀ ਵਰ ਸੋਰਟ ਆਫ ਕੰਕਲੂਡਿੰਗ ਕਿ ਕਿਤੇ ਨਾ ਕਿਤੇ ਇਹ ਗੱਲ ਕੁਛ ਹੋਰ ਹੈ, ਹੀ ਵਾਂਟਸ ਟੂ ਇਨਕਰੀਜ਼ ਦਾ ਲੈਂਡਮਾਰਕ, ਗੋ ਡਾਊਨ ਦਾ ਹਿਸਟਰੀ ਐਜ਼ ਅ ਲੈਗੇਸੀ ਪ੍ਰੈਜ਼ੀਡੈਂਟ, ਜਿਨ੍ਹਾਂ ਨੇ ਕਿ ਜੀ ਉਹ ਕੁਛ ਆਪਣੀ ਏਰੀਆ ਵਧਾ ਦਿੱਤਾ ਸੀ ਜੀ ਅਮੈਰੀਕਾ ਦਾ, ਤੇ ਉਦਾਂ ਹੀ ਲੱਗ ਰਿਹਾ ਸੀ। ਤਾਂ ਹੁਣ ਤਾਂ ਖੈਰ ਮਾਮਲਾ ਕਾਫੀ ਦੇਰ ਤੋਂ ਸਾਫ਼ ਹੀ ਹੋ ਚੁੱਕਾ, ਤੇ ਉਹਨਾਂ ਦਾ ਮਤਲਬ ਗਿਵਨ ਅ ਚੋਇਸ ਡੋਨਲਡ ਟਰੰਪ ਸਾਹਿਬ, ਮਤਲਬ ਹੁਣ ਇਹ ਗੱਲਾਂ ਨਹੀਂ ਹੈ ਕਿ ਜੀ ਬਹੁਤ ਜ਼ਿਆਦਾ ਸਾਡੀ ਇਕੋਨਮੀ ਕੋਲੈਪਸ ਕਰਕੇ, ਉਹ ਤਾਂ ਚਾਹੁੰਦੇ ਨੇ ਕਿ ਜਿੱਦਾਂ ਮਰਜ਼ੀ ਉਹਨਾਂ ਦਾ ਕਹਿਣਾ ਹੈਗਾ, ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕੈਨੇਡਾ ਨੂੰ ਆਪਣੇ ਨਾਲ ਲੈ ਲਈਏ। ਹੁਣ ਇਹਦੇ ਵਿੱਚ ਆਰਟਿਕ ਰੀਜਨ ਦੀ ਤਾਂ ਗੱਲ ਮੈਂ ਕਰਾਂਗੇ ਅੱਗੇ ਚੱਲ ਕੇ, ਅੱਜ ਕੀ ਅਨਾਊਂਸਮੈਂਟ ਹੁੰਦੀਆਂ ਹੈਗੀਆਂ। ਔਰ ਟਰੰਪ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਈ ਅਸੀਂ 40 ਜਿਹੜੇ ਆਈਸ ਬ੍ਰੇਕਰਸ ਲੈ ਕੇ ਆ ਰਹੇ ਹਾਂ ਉੱਥੇ 48 ਸੋਰੀ, ਔਰ ਰਸ਼ੀਆ ਕੋਲ 40 ਨੇ। ਅੱਜ ਕੈਨੇਡਾ ਵੀ ਆਈਸ ਬ੍ਰੇਕਰਸ ਲੈ ਕੇ ਆਉਣ ਦੀ ਗੱਲ ਕਰਦਾ ਨਹੀਂ ਕਰਦਾ ਵੀ ਕੀ ਪਹਿਨਾ ਹੈ, ਠੀਕ ਹੈ। ਸਾਡੀ ਨਿਗਾਹ ਨੂਨਾਵਟ ਦੇ ਵਿੱਚ, ਅੱਜ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਡਿਫੈਂਸ ਮਿਨਿਸਟਰ ਵੀ ਹੈਗੇ ਨੇ, ਦੈਨ ਵੀ ਹੈਵ ਦਾ ਆਰਮੀ ਚੀਫ ਐਸ ਵੈਲ ਓਵਰ ਦੇਅਰ। ਸੋ ਦੇਖਦੇ ਹਾਂ ਉੱਥੇ ਕੀ ਕੀ ਅਨਾਊਂਸਮੈਂਟ ਹੁੰਦੀ ਹੈ। ਜਗਮੀਤ ਸਿੰਘ ਵੀ ਇਸ ਵੀਕਐਂਡ ਤੇ ਉੱਥੇ ਸੀਗੇ ਆਪਣੇ ਮੈਂਬਰ ਪਾਰਲੀਮੈਂਟ ਨਾਲ, ਉਹ ਵੀ ਆਰਟਿਕ ਰੀਜਨ ਦੀ ਗੱਲ ਜਗਮੀਤ ਸਿੰਘ ਜੀ ਵੀ ਕਰ ਰਹੇ ਸੀਗੇ। ਬਟ ਕੈਨੇਡਾ ਇਜ਼ ਸਟਿਲ ਵੈਰੀ ਫਾਰ ਬਿਹਾਇੰਡ ਫਰੋਮ ਆਲ ਅਦਰ ਪਲੇਅਰਸ ਦੇਅਰ ਇਨ ਦਾ ਆਰਟਿਕ ਰੀਜਨ। ਕਿਉਂ? ਕਿਉਂਕਿ ਰਸ਼ੀਆ ਪਹਿਲਾਂ ਹੀ ਬੜਾ ਕੁਛ ਇਨਵੈਸਟ ਕਰ ਚੁੱਕਾ ਹੈ, ਅਮੈਰੀਕਾ ਕੋਲ ਪੈਸੇ ਦੀ ਕਮੀ ਕੋਈ ਨਹੀਂ ਹੈ, ਅਮੈਰੀਕਾ ਵੀ ਕਰ ਸਕਦਾ ਹੈ। ਸੋ ਇਹ ਸਾਡੇ ਵਾਸਤੇ ਉੱਥੇ ਚੈਲੰਜ ਆਏਗਾ। ਮੈਂ ਅੱਗੇ ਚੱਲ ਕੇ ਹੋਰ ਡਿਟੇਲ ਚ ਅਨਾਲਿਸਿਸ ਕਰਾਂਗਾ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਕਿ ਅਸੀਂ ਇੰਗਲੈਂਡ ਔਰ ਫਰਾਂਸ ਦੇ ਟੂਰ ਤੋਂ ਕੀ ਅਸੀਂ ਫਾਇਦਾ ਹੋਇਆ। ਔਰ ਅੱਜ ਸਵੇਰੇ ਵੀ ਔਰ ਕੱਲ ਵੀ ਮੈਂ ਕੋਸ਼ਿਸ਼ ਹੁੰਦੀ ਹੈ ਕਿ ਬ੍ਰਿਟੇਨ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਨੇ, ਠੀਕ ਹੈ, ਔਰ ਫਰਾਂਸ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਨੇ, ਉਹ ਬੜਾ ਇੰਪੋਰਟੈਂਟ ਆ ਕਿ ਪ੍ਰਧਾਨ ਮੰਤਰੀ ਉੱਥੇ ਗਏ ਉਹਨਾਂ ਦਾ ਮੀਡੀਆ। ਅੱਛਾ, ਵੈਸੇ ਇੰਟਰਸਟਿੰਗ ਚੀਜ਼ ਇੱਕ ਇਹ ਵੀ ਹੋ ਗਈ ਕਿ ਸਾਡੇ ਆਪਣੇ, ਅੱਛਾ ਆਈ ਡੋਂਟ ਨੋ ਵੈਦਰ ਇਟਸ ਅ ਲਿਟਲ ਬਿਟ ਅਰਲੀ ਟੂ ਕਮੈਂਟ, ਬਟ ਸਾਡੇ ਆਪਣੇ ਪ੍ਰਧਾਨ ਮੰਤਰੀ ਕਾਰਨੀ ਸਾਹਿਬ ਦਾ ਵੀ ਟੈਂਪਰਾਮੈਂਟ, ਕਿਉਂਕਿ ਕੱਲ ਵੀ ਕੋਈ ਗੱਲ ਕਰ ਰਹੇ ਸੀ ਵੀ ਇਹ ਡਾਕਟਰ ਮਨਮੋਹਨ ਦਾ, ਸਾਡੇ ਰੇਡੀਓ ਤੇ ਕੱਲ ਗੱਲ ਚੱਲ ਰਹੀ ਸੀ ਵੀ ਡਾਕਟਰ ਮਨਮੋਹਨ ਸਿੰਘ ਵਰਗੇ ਜਾਂ ਸਿਆਸਤ ਮਿਸਟਰ ਪਾਂਡਿਆ ਸੀਗਾ ਸ਼ਾਇਦ, ਐਨੀਵੇਸ ਮੈਨੂੰ ਕਰੈਕਟ ਮੈਨੂੰ ਰਿਮਾਇੰਡ ਕਰਾਉਣਾ ਕੌਣ, ਆਈ ਥਿੰਕ ਦ ਗਾਇ ਵਾਜ਼ ਫਰੋਮ ਗੁਜਰਾਤ ਇਫ ਆਈ ਐਮ ਨੋਟ ਰੋਂਗ। ਪਾਂਡਿਆ ਸਾਹਿਬ ਵੀ ਗੱਲ ਕਰ ਰਹੇ ਸੀ, ਬਟ ਮੈਂ ਨੀ ਕਹਿੰਦਾ ਕਿ ਉਹਨਾਂ ਦੀ ਗੱਲ ਠੀਕ ਹੈ ਪੂਰੀ ਤਰ੍ਹਾਂ, ਬਟ ਉਹ ਕਹਿ ਰਹੇ ਸੀਗੇ ਕਿ ਡਾਕਟਰ ਮਨਮੋਹਨ ਸਿੰਘ ਦੀ ਤਰ੍ਹਾਂ ਸਿਆਸਤ ਦੇ ਵਿੱਚ ਬੜਾ ਡਿਫਰੈਂਟ ਹੁੰਦਾ ਹੈ। ਅੱਛਾ, ਕੱਲ ਕੀ ਹੋਇਆ ਕਿ ਮਾਰਕ ਕਾਰਨੀ ਸਾਹਿਬ ਜਦੋਂ ਇਲੈਕਟ ਹੋਏ ਨੀ ਸੋਰੀ ਆਪਣੇ ਹਾਂ ਜਿਸ ਦਿਨ ਪ੍ਰਾਈਮ ਮਿਨਿਸਟਰ ਦੀ ਇਹਨਾਂ ਦੀ ਸਵੇਰਿੰਗ ਸੈਰਮਨੀ ਸੀ ਨਾ ਪਿਛਲੇ ਫਰਾਈਡੇ, ਤੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਤੇ ਉੱਥੇ ਆਈ ਐਮ ਸ਼ੋਰ ਤੁਹਾਡੇ ਵਿੱਚੋਂ ਬਹੁਤ ਲੋਕਾਂ ਨੇ ਨੋਟਿਸ ਕੀਤਾ ਹੋਣਾ, ਰੇਡੀਓ ਕੈਨੇਡਾ ਦੇ ਪੱਤਰਕਾਰ ਨੇ ਸਵਾਲ ਪੁੱਛਿਆ ਇਹਨਾਂ ਨੂੰ, ਤੇ ਇਹਨਾਂ ਨੇ ਕਿਹਾ ਕਿ ਉਹ ਯਾਰ ਰੇਡੀਓ ਕੈਨੇਡਾ ਬਹੁਤ ਤੁਹਾਡਾ ਇੰਪੋਰਟੈਂਟ ਕੰਮ, ਮਤਲਬ ਉਹਨਾਂ ਨੇ ਖੁੱਲ੍ਹ ਕੇ ਕਹਿ ਦਿੱਤਾ ਵੀ ਲਿਬਰਲ ਪਾਰਟੀ ਕਹਿੰਦੀ ਹੈ ਵੀ ਤੁਹਾਨੂੰ $100 ਤਾਂ ਅਸੀਂ ਦੇ ਹੀ ਰਹੇ ਹਾਂ ਇਹਨਾਂ ਨੂੰ ਹਰ ਮਹੀਨੇ 100, 100, 125। ਲਿਬਰਲ ਪਾਰਟੀ ਨਵਾਂ ਪਲਾਨ ਲੈ ਕੇ ਆ ਰਹੀ ਹੈ ਕਿ ਅਸੀਂ ਇਹਨਾਂ ਨੂੰ$200 million ਦੇਣਾ, 100 million ਵੀ ਨਹੀਂ ਮਹੀਨੇ ਦਾ, ਤੇ $200 million ਮਹੀਨੇ ਦਾ ਦੇਵਾਂਗੇ। ਸੋ ਇੰਸਟਡ ਆਫ ਗੈਟਿੰਗ 1.2 billion ਜਾਂ 1.4 billion, ਇਹਨਾਂ ਨੂੰ ਤਕਰੀਬਨ 2.5 billion ਦੀ ਫੰਡਿੰਗ ਦਾ ਪਲਾਨ ਕਰ ਰਿਹਾ ਲਿਬਰਲ ਪਾਰਟੀ, ਠੀਕ ਹੈ। ਜਿੱਥੇ ਇੱਕ ਪਾਸੇ ਪਹਿਲਾਂ ਹੀ ਸ਼ੋਰ ਸ਼ਰਾਬਾ ਪਿਆ ਹੋਇਆ, ਪੈਸੇ ਇੰਨਾ ਖਰਚ ਹੋ ਰਿਹਾ ਕਿੱਦਾਂ, ਤੇ ਲਿਬਰਲ ਪਾਰਟੀ ਕਹਿੰਦੇ ਉਹ ਵੀ ਅਸੀਂ ਦੁੱਗਣਾ ਕਰ ਦੇਣਾ ਸੀਬੀਸੀ ਲਈ, ਹੈਨਾ। ਸੀਬੀਸੀ ਦੇ ਜਦੋਂ ਰੇਡੀਓ ਕੈਨੇਡਾ ਨੇ ਸਵਾਲ ਪੁੱਛਿਆ, ਮਾਰਕ ਕਾਰਨੀ ਸਾਹਿਬ ਨੇ ਬੜਾ ਉਹਨੂੰ ਕਿਹਾ ਵੀ ਬੜਾ ਇੰਪੋਰਟੈਂਟ ਹੈ, ਤੁਸੀਂ ਬੜਾ ਵਧੀਆ ਕੰਮ ਕਰਦੇ ਹੋ ਸੀਬੀਸੀ ਵਾਲੇ। ਅੱਛਾ, ਦੂਸਰੀ ਤਰਫ ਜਿਹੜੇ ਆਪਣੇ ਪੀਰ ਪੋਲੀਓ ਸਾਹਿਬ ਨੇ ਉਹ ਕਹਿੰਦੇ ਜੀ ਪੈਸੇ ਵਧਾਉਣ, ਇਹ ਤਾਂ ਬੰਦ ਕਰ ਦੇਣਾ। ਔਰ ਜੋ ਕੁਛ ਉਹਨਾਂ ਨੇ ਸਾਡੇ ਵਾਈ ਮੀਡੀਆ ਦੇ ਵਿੱਚ ਇੰਟਰਵਿਊ ਚ ਕਿਹਾ ਸਾਨੂੰ, ਉਹ ਤੇ ਮਤਲਬ ਜੇ ਤੁਸੀਂ ਸੁਣੋ ਤਾਂ ਸੁਣ ਕੇ ਹੈਰਾਨ ਹੋ ਜਾਓਗੇ। ਉਹ ਤੇ ਉਹ ਕਹਿੰਦੇ ਜੀ ਇਹ ਤੇ ਬੰਦੇ ਨੇ ਜੇ ਡਿਪਰੈਸ਼ਨ ਕਰਾਉਣਾ ਹੋਵੇ, ਇਹ ਮਾਰਕ ਇਹ ਸਾਡੇ ਪੀਰ ਪੋਲੀਓ ਸਾਹਿਬ ਦੇ ਵਰਡ ਨੇ ਜੀ, ਸਾਡੇ ਚੈਨਲ ਵਾਈ ਦੇ ਸਟੂਡੀਓ, ਮੈਂ ਨੀ ਕਹਿੰਦਾ ਪਿਆ। ਉਹ ਕਹਿੰਦੇ ਜੇ ਬੰਦੇ ਨੇ ਡਿਪਰੈਸ਼ਨ ਕਰਾਉਣਾ ਹੋਵੇ ਤਾਂ ਇਹਨਾਂ ਦੀ ਬਿਲਡਿੰਗ ਵਿੱਚ ਚਲਾ ਜਾਵੇ, ਇਹਨੂੰ ਤਾਂ ਮੈਂ ਬੰਦ ਕਰਕੇ ਮਿਊਜ਼ੀਅਮ ਬਣਾ ਦੇਣਾ ਇਹਦਾ ਮੈਂ। ਔਰ ਕਹਿੰਦੇ ਤੁਹਾਡੇ ਵਾਈ ਮੀਡੀਆ ਦੇ, ਸਾਡੇ ਲਈ ਤਾਂ ਖੈਰ ਵੈਸੇ ਗੱਲ ਚੰਗੀ ਹੈ, ਬਟ ਐਨੀਵੇਜ਼ ਪਤਾ ਨੀ ਹੁਣ ਮੈਂ ਐਨੀਵੇਜ਼ ਪੀਰ ਕੋਲੀਅਰ ਸਾਹਿਬ ਕਹਿੰਦੇ ਤੁਹਾਡੇ ਵਾਈ ਮੀਡੀਆ ਦੇ ਜਿਹੜੇ ਲਿਸਨਰ ਔਰ ਦਰਸ਼ਕ ਨੇ ਤੁਹਾਡੇ, ਉਹ ਜਿੰਨੇ ਇਹਨਾਂ ਦੇ ਸਾਰੇ ਕੈਨੇਡਾ ਚ ਹੈਗੇ ਨਾ ਸੀਬੀਸੀ ਦੇਖਣ ਵਾਲੇ, ਉਹਨੇ ਤਾਂ ਤੁਹਾਡੇ ਵਾਈ ਮੀਡੀਆ ਦੇ ਜੀਟੀਏ ਚ ਹੈਗੇ ਨੇ, ਠੀਕ ਹੈ। ਸੋ ਥੈਂਕ ਯੂ ਸਰ, ਬਟ ਇਹ ਬੜੇ ਦੋ ਕੰਟਰਾਸਟਿੰਗ ਆਈਡੀਆਜ਼ ਨੇ। ਅੱਛਾ, ਹੁਣ ਹੋਇਆ ਕੀ, ਮੁੱਦੇ ਦੀ ਗੱਲ ਤੇ ਆਉਂਦੇ ਆ। ਕੱਲ ਉੱਥੇ ਜਦੋਂ ਪ੍ਰਧਾਨ ਮੰਤਰੀ ਕਿਤੇ ਵੀ ਜਾਂਦੇ ਨੇ ਤੇ ਐਜ਼ ਅ ਜਰਨਲਿਸਟ ਸਾਨੂੰ ਵੀ ਆਫਰ ਹੁੰਦਾ ਹੈ ਕਿ ਤੁਸੀਂ ਨਾਲ ਜਾਣਾ ਤੇ ਜਾ ਸਕਦੇ ਹੋ, ਪੈਸੇ ਆਪਣੇ ਖਰਚਣੇ ਪੈਂਦੇ, ਜਹਾਜ਼ ਇੱਕ ਪੈਸਾ ਤੈਅ ਹੁੰਦਾ, ਠੀਕ ਹੈ। ਸੋ ਬੜੇ ਸਾਰੇ ਜਰਨਲਿਸਟ, ਜਿਸ ਤਰ੍ਹਾਂ ਨਿਊਯਾਰਕ ਤੋਂ ਮੈਂ ਇੱਕ ਜਰਨਲਿਸਟ ਨੂੰ ਫਾਲੋ ਕਰਦਾ, ਤੇ ਸ਼ੀ ਵਾਜ਼ ਹੇਅਰ, ਉਹ ਵੀ ਆਈ ਹੋਈ ਸੀ, ਉਹ ਵੀ ਨਾਲ ਗਈ ਹੈ ਇਹਨਾਂ ਦੇ, ਹਨਾ। ਉਹ ਇੱਥੇ ਦੀ ਇਹਨਾਂ ਦੀ ਨਿਊਯਾਰਕ ਟਾਈਮਸ ਦੀ ਇਹਨਾਂ ਦੀ ਕੈਨੇਡਾ ਬਿਊਰੋ ਚੀਫ ਹੈ, ਉਹ ਗਈ ਹੋਈ। ਸੀਬੀਸੀ ਤਾਂ ਤੁਹਾਨੂੰ ਪਤਾ ਹੀ ਆ, ਸਰਕਾਰੀ ਪੈਸਾ ਹੁੰਦਾ ਇਹਨਾਂ ਕੋਲ ਚੰਗਾ, ਤੇ ਰੋਜ਼ ਮੇਰੀ ਬਾਰਟਨ ਗਈ ਹੋਈ ਹੈ ਕਵਰੇਜ ਕਰਨ, ਹਨਾ। ਤੇ ਉਹ ਕੱਲ ਕੀ ਹੋਇਆ, ਕੱਲ ਉਹਨਾਂ ਨੇ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤੇ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ, ਪੰਜਾਬੀ ਜੀ ਕਹਿੰਦੇ ਨਾ, ਹਿਲਾ ਕੇ ਰੱਖ ਦਿੱਤੇ ਉਹਨਾਂ ਨੇ, ਉਹ ਕੰਮ ਕਰ ਦਿੱਤਾ ਉਹਨਾਂ ਨੇ ਮਾਰਕ ਕਾਰਨੀ ਸਾਹਿਬ। ਤੇ ਉਹ ਹੁਣ ਪਤਾ ਨੀ ਕਿੰਨੇ ਕੁ ਲੋਕਾਂ ਨੇ ਨੋਟਿਸ ਕੀਤਾ, ਪਰ ਮੈਂ ਪੰਜਾਬੀ ਚ ਵੀ ਤੁਹਾਨੂੰ ਸੁਣਾ ਵੀ ਦਿੰਦਾ ਤੇ ਅੰਗਰੇਜ਼ੀ ਸੁਣਨਾ ਤਾਂ ਉਹ ਵੀ ਸੁਣ ਲਓ। ਤੇ ਉਹਨਾਂ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਮਾਰਕ ਕਾਰਨੀ ਸਾਹਿਬ ਨੂੰ। ਮੁੱਦਾ ਕੀ ਸੀਗਾ, ਸ਼ਾਇਦ ਮਾਰਕ ਕਾਰਨੀ ਸਾਹਿਬ ਪਹਿਲਾਂ ਹੀ ਥੋੜੇ ਜਿਹੇ ਡਿਸਟਰਬ ਹੈਗੇ ਇਸ ਮੁੱਦੇ ਤੇ ਕਿ ਕੰਜ਼ਰਵੇਟਿਵ ਪਾਰਟੀ ਉਹਨਾਂ ਤੇ ਅਟੈਕ ਕਰ ਰਹੀ ਹੈ। ਕੀ ਅਟੈਕ ਕਰ ਰਹੀ ਹੈ? ਕੰਜ਼ਰਵੇਟਿਵ ਪਾਰਟੀ ਕਹਿ ਰਹੀ ਮਾਰਕ ਕਾਰਨੀ ਸਾਹਿਬ ਕਹਿੰਦੇ ਆ ਕਿ ਮੈਂ ਪ੍ਰਾਈਮ ਮਿਨਿਸਟਰ ਬਣ ਰਿਹਾ ਤੇ ਮੈਂ ਜਿਹੜੇ ਆਪਣੇ ਐਸੈਟਸ ਨੇ ਜੀ ਉਹ ਬਲਾਈਂਡ ਟਰੱਸਟ ਦੇ ਵਿੱਚ ਪਾਤੇ ਨੇ, ਇਟਸ ਇਨ ਟਰੱਸਟ ਤੇ ਮੈਂ ਤੇ ਉਹ ਕਹਿੰਦੇ ਜੀ ਤੁਹਾਨੂੰ ਪਤਾ ਤਾਂ ਹੋਏਗਾ ਨਾ ਮਤਲਬ ਤੁਸੀਂ ਕਿੱਥੇ ਕਿੱਥੇ ਪੈਸਾ ਲਾਇਆ, ਇਹ ਤਾਂ ਕਨਫਲਿਕਟ ਆਫ ਇੰਟਰਸਟ ਹੈ। ਠੀਕ ਹੈ, ਮੈਂ ਖੁੱਲ ਕੇ ਨਹੀਂ ਬੋਲਣਾ ਚਾਹੁੰਦਾ, ਤੁਸੀਂ ਇਸ਼ਾਰੇ ਨਾਲ ਗੱਲ ਸਮਝ ਲਓ। ਠੀਕ ਹੈ, ਤੇ ਉਹ ਕਹਿੰਦੇ ਇਹ ਤਾਂ ਕਨਫਲਿਕਟ ਆਫ ਇੰਟਰਸਟ ਹੈ ਮਾਰਕ ਕਾਰਨੀ ਸਾਹਿਬ, ਤੇ ਇਹ ਪ੍ਰਧਾਨ ਮੰਤਰੀ ਹੈ ਤਾਂ ਫਿਰ ਬੜੀ ਬੜੀ ਗੜਬੜ ਵਾਲੀ ਗੱਲ ਹੋ ਗਈ ਹੈ ਸਾਹਿਬ। ਕੰਜ਼ਰਵੇਟਿਵ ਪਾਰਟੀ ਕਿਤੇ ਨਾ ਕਿਤੇ ਬੀਜ ਬੋ ਰਹੇ ਨੇ, ਕਨਫਿਊਜ਼ਨ ਦੇ ਕਹਿ ਲਓ ਜਾਂ ਅਸਲ ਕਹਿ ਰਿਹਾ ਕੀ ਆ ਉਹਦੀ ਗੱਲ ਬਾਅਦ ਚ ਆਉਂਦੇ ਹਾਂ। ਅੱਛਾ, ਹੁਣ ਜਦੋਂ ਇਹ ਸਾਰਾ ਕੁਛ ਚੱਲ ਰਿਹਾ ਤੇ ਇਸ ਦਰਮਿਆਨ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਣਾ ਹੀ ਸੀਗਾ। ਇੱਕ ਪੱਤਰਕਾਰ ਨੇ ਉਹਨਾਂ ਨੂੰ ਮੈਂ ਉਸ ਦਿਨ ਵੀ ਦੱਸਿਆ ਸੀ ਸ਼ੁਡ ਆਈ ਸੀ ਐਪਰੋਪ੍ਰੀਏਟ ਔਰ ਇਨਐਪਰੋਪ੍ਰੀਏਟ ਵਾਟ ਐਵਰ ਇਟ ਵਾਸ, ਉਹ ਤੁਸੀਂ ਡਿਸਾਈਡ। ਇੱਕ ਪੱਤਰਕਾਰ ਨੇ ਇਹਨਾਂ ਨੂੰ ਉਸ ਦਿਨ ਪੁੱਛਿਆ ਕਿ ਵੇ ਬਲਾਈਂਡ ਟਰੱਸਟ ਦੇ ਵਿੱਚ ਜਿਹੜੇ ਤੁਸੀਂ ਟਰੱਸਟ ਚ ਪੈਸਾ ਪਾ ਦਿੱਤਾ ਹੈ, ਮਤਲਬ ਤੁਹਾਡੇ ਹੁਣ ਐਸੈਟ ਸਾਰੇ ਉਧਰ ਆ, ਹੁਣ ਟਰੱਸਟ ਹੀ ਮੈਨੇਜ ਕਰਦੇ ਹੈ ਨਾ, ਤੇ ਉਹ ਕਹਿੰਦੇ ਬਟ ਤੁਸੀਂ ਪੈਸਾ ਜਿਹੜਾ ਉਹ ਦੱਸੋ ਕਿੰਨਾ ਬਣਾਇਆ, ਕਿੰਨੇ ਤੁਹਾਡੇ ਐਸੈਟ ਹੈ, ਲੋਕਾਂ ਨੂੰ ਕੀ ਪਤਾ, ਤੁਹਾਡੇ ਕੋਲੇ ਦੱਸਣਾ ਚਾਹੀਦਾ ਤੁਹਾਨੂੰ, ਔਰ ਉਹ ਜਿਹੜਾ ਪੈਸਾ ਉਹ ਬਣਾਇਆ ਕਿੱਥੋਂ ਤੁਸੀਂ, ਪੈਸਾ ਤੁਹਾਡੇ ਕੋਲ ਆਇਆ ਕਿੱਦਾਂ। ਹੁਣ ਬੰਦਾ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਹੋਵੇ, ਰੀਡੋ ਹਾਲ ਦੇ ਬਾਹਰ ਹਜੇ ਸਹੁੰ ਚੁੱਕ ਸਮਾਗਮ ਸਵੇਰਿੰਗ ਸੈਰੇਮਨੀ ਖਤਮ ਹੋਈ ਹੋਵੇ, ਪਿੱਛੇ ਸਾਰਾ ਕੈਬਨਿਟ ਹੋਵੇ, ਲੀਡਰ ਹੋਵੇ, ਠੀਕ ਹੈ, ਤੇ ਉਹਨੂੰ ਤੁਸੀਂ ਇਹ ਸਵਾਲ ਪੁੱਛ ਲਓ ਵੀ ਪੈਸੇ ਭਾਈ ਸਾਹਿਬ ਤੁਸੀਂ ਕਿੱਥੋਂ ਬਣਾਏ ਆ, ਤੇ ਉਹਨਾਂ ਨੇ ਕਿਹਾ ਵੀ ਪੈਸੇ ਭਾਈ ਸਾਹਿਬ ਮੈਂ ਨੌਕਰੀ ਕਰਕੇ ਕਮਾਏ ਆ, ਮੈਂ ਜਾਂ ਤੇ ਸਰਕਾਰੀ ਨੌਕਰੀ ਕਰਦਾ ਰਿਹਾ, ਠੀਕ ਹੈ, ਜਾਂ ਪ੍ਰਾਈਵੇਟ, ਮਤਲਬ ਪ੍ਰਾਈਵੇਟ ਔਰ ਪਬਲਿਕ ਜੋਬ ਚ ਕਹਿੰਦੇ ਮੈਂ ਨੌਕਰੀਆਂ ਕਰਕੇ ਕਮਾਏ ਆ, ਔਰ ਜਿਹੜੇ ਮੇਰੇ ਐਸੈਟ ਨੇ ਮਾਰਕਾਰਡੀ ਸਾਹਿਬ ਕਹਿੰਦੇ ਜੀ ਉਹ ਟਰੱਸਟ ਦੇ ਵਿੱਚ ਨੇ। ਅੱਛਾ, ਉਹ ਸਵਾਲ ਕੰਜ਼ਰਵੇਟਿਵ ਵਾਲੇ ਪਹਿਲੇ ਪੁੱਛਦੇ ਸੀ, ਹੁਣ ਉੱਥੇ ਜਦੋਂ ਇਹ ਗਏ ਨੇ ਯੂਰਪ ਤੇ ਉਧਰ ਕੀ ਹੋਇਆ, ਔਰ ਖਾਸ ਕਰ ਰੋਜ਼ ਮੇਰੀ ਬਾਟਨ ਦੇ ਨਾਲ ਜਿਹਨੂੰ ਇਹ ਕਹਿੰਦੇ ਰਹੇ ਨੇ ਕੱਲ ਵੀ ਸੀਬੀਸੀ ਤੁਹਾਨੂੰ ਤਾਂ ਚੰਗੇ ਪੈਸੇ ਦੇਣੇ ਆ, ਤਾਂ ਉਹਦੀ ਪੱਤਰਕਾਰ ਦੇ ਨਾਲ ਕੀ ਗੜਬੜੀ ਜੀ ਹੋ ਗਈ, ਉਹ ਵੀ ਸੁਣ ਵਾਲੀ ਗੱਲ ਹੈ। ਪਹਿਲੀ ਪੱਤਰਕਾਰ ਮੈਂ ਦੱਸਦਾ, ਦੋ ਜਰਨਲਿਸਟ ਨੇ, ਮਹਿਲਾ ਜਰਨਲਿਸਟ ਨੇ ਇਹਨਾਂ ਦੇ ਨਾਲ ਜਿਹੜੀਆਂ ਨੇ। ਪਹਿਲੀ ਪੱਤਰਕਾਰ ਦਾ ਨਾਮ ਹੈਗਾ ਸਟੈਫਨੀ ਲਿਵਿਟਸ, ਇਹ ਗਲੋਬਲ ਮੇਲ ਦੀ ਬੜੀ ਮਸ਼ਹੂਰ ਪੱਤਰਕਾਰ ਹੈ, ਆਮ ਸ਼ੋਰ ਤੁਸੀਂ ਇਹਨਾਂ ਦੇ ਬਾਰੇ ਜਾਣਦੇ ਹੋਵੋਗੇ, ਪੜ੍ਹਦੇ ਹੋਵੋਗੇ ਇਹਨਾਂ ਦੇ ਆਰਟੀਕਲਸ। ਔਰ ਦੂਸਰੀ ਜਿਹੜੀ ਹੈਗੀ ਰੋਜ਼ਮੇਰੀ ਬਾਰਟਨ, ਇਹ ਬੜੀ ਪੁਰਾਣੀ ਹੈ ਸੀਬੀਸੀ ਦੇ ਵਿੱਚ, ਪਾਵਰ ਐਂਡ ਪੋਲਿਟਿਕਸ ਪਹਿਲਾਂ ਕਰਦੀ ਸੀਗੀ, ਹੁਣ ਆਪਣੇ ਮੇਨ ਨੈਸ਼ਨਲ ਤੇ ਵੀ ਆਉਂਦੀ ਹੈ। ਔਰ ਇਹਨਾਂ ਦੀ ਜੇ ਸਿਆਸਤ ਦੀ ਗੱਲ ਕਰੀਏ, ਪੋਲੀਟੀਕਲ ਐਨਾਲਿਸਿਸ ਦੀ ਗੱਲ ਕਰੀਏ, ਤਾਂ ਰੋਜ਼ਮੇਰੀ ਬਾਰਟਨ ਨੇ ਨੰਬਰ 1। ਸੋ ਇਹ ਦੋਨੋਂ ਪੱਤਰਕਾਰਾਂ ਦੀ ਤੁਸੀਂ ਖੁਦ ਸਵਾਲ ਜਵਾਬ ਜਿਹੜਾ ਸੁਣ ਲਓ, ਔਰ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਥੋੜਾ ਜਿਹਾ ਤੇ ਉਹਨਾਂ ਨੂੰ ਵੀਡੀਓ ਅਸੀਂ ਸ਼ਾਮ ਨੂੰ ਚੈਨਲ ਵਾਈ ਤੇ ਦਿਖਾਵਾਂਗੇ, ਤੁਹਾਨੂੰ ਵੀਡੀਓ ਦੇਖੋਗੇ ਤਾਂ ਜ਼ਿਆਦਾ ਥੋੜਾ ਸਮਝ ਆਏਗਾ। ਪਰ ਕਾਰਨੀ ਸਾਹਿਬ ਯੂਰਪ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ, ਔਰ ਉੱਥੇ ਆਲਮੋਸਟ ਇਹਨਾਂ ਦਾ ਮੈਂ ਕਹਿ ਸਕਦਾ ਕਿ ਇਹਦੇ ਟੈਸਟਿੰਗ ਇੱਕ ਤਰ੍ਹਾਂ ਦਾ ਪੱਤਰਕਾਰਾਂ ਦੇ ਨਾਲ ਸਵਾਲ ਜਵਾਬ ਕਿੱਦਾਂ ਕਰਦੇ ਨੇ। ਸੋ ਪਹਿਲਾਂ ਸਟੈਫਨੀ ਲਿਵਿਟਸ ਦੀ ਤੁਸੀਂ ਗੱਲ ਦੱਸੋ, ਗਲੋਬਲ ਮੇਲ ਦੀ ਪੱਤਰਕਾਰ ਆ, ਔਰ ਉਹਦੇ ਪਿੱਛੇ ਮੈਂ ਚਲਾ ਦਿਆਂਗਾ ਰੋਜ਼ਮੇਰੀ ਬਾਰਟਨ ਜਿਹੜੀ ਕਿ ਸੀਬੀਸੀ ਦੀ ਪੱਤਰਕਾਰ ਹੈ।
Going forward, but you knew what they were going into that blind trust. So what are they?
Look, Stephanie, I follow the rules of the ethics commissioner. I'm following them well in advance of any of the requirements, as you know, because I know you know this. You know that these requirements come into effect in months.
Rules say that those assets should be publicly disclosed within 120 days, which means you'll campaign in a coming federal election, most likely within the next 120 days, and are serving as Prime Minister now, with Canadians not being aware of what potential conflicts of interest.
What possible conflict would you have, Stephanie? I'm complying with the rules. I'm complying with the rules in advance.
ਤੁਸੀਂ ਸੁਣਿਆ ਕਿ ਸਟੈਫਨੀ ਦੀ ਗੱਲ ਨੂੰ ਵਿੱਚ ਇੰਟਰਪਟ ਕਰਕੇ ਉਹ, ਕਿਉਂਕਿ ਸਟੈਫਨੀ ਉਹਨਾਂ ਨੇ ਪੁੱਛ ਰਹੀ ਸੀਗੀ ਕਿ ਤੁਹਾਨੂੰ ਤਾਂ ਪਤਾ ਆ ਵੀ ਤੁਹਾਡੇ ਐਸੈਟਸ ਕੀ ਨੇ, ਤੇ ਕਨਫਲਿਕਟ ਹੋ ਸਕਦਾ ਹੈ, ਤੇ ਕੀ ਇਹ ਕਨਫਲਿਕਟ ਆਫ ਇੰਟਰਸਟ ਹੈ ਕਿ ਨਹੀਂ, ਔਰ ਤੁਹਾਡਾ ਜਿਹੜੇ ਐਸੈਟਸ ਨੇ ਉਹ ਆਮ ਕੈਨੇਡੀਅਨਸ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਪ੍ਰਧਾਨ ਮੰਤਰੀ ਹੋ, 120 ਦਿਨ ਦਾ ਟਾਈਮ ਹੁੰਦਾ ਤੁਹਾਡੇ ਕੋਲ ਅਸਲ ਚ, ਇਹਨਾਂ ਨੂੰ ਕੋਈ 120 ਦਿਨ ਦਾ ਟਾਈਮ ਦੱਸਣ ਦਾ ਵੀ ਕੀ ਇਹਨਾਂ ਦੇ ਚੀਜ਼ਾਂ ਦੇ ਬਾਹਰ ਆਈ ਜਾਣੀਆਂ ਨੇ, ਵੀ ਇਹਨਾਂ ਦੇ ਐਸੈਟਸ ਕਿਹੜੇ ਕਿਹੜੇ ਆ, ਕਿੱਥੇ ਕਿੱਥੇ, ਹੈ ਨਾ। ਅੱਛਾ, ਹੁਣ ਉਹ ਕਹਿੰਦੇ ਵੀ ਮੈਂ ਬਲਾਈਂਡ ਟਰੱਸਟ ਦੇ ਵਿੱਚ ਰੂਲਸ ਕਹਿੰਦੇ ਆ ਵੀ ਤੁਸੀਂ, ਤੁਹਾਡੇ ਕੋਲ ਇੰਨਾ ਸਮਾਂ ਹੈ ਵੀ ਤੁਸੀਂ ਬਲਾਈਂਡ ਟਰੱਸਟ ਪਾਉਣਾ ਹੈ। ਮਾਰਕ ਕਾਰਨੀ ਸਾਹਿਬ ਦਾ ਜਵਾਬ ਸੀਗਾ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਜਵਾਬ ਸੀਗਾ, ਕਿਉਂਕਿ ਮੈਂ ਤਾਂ ਪਹਿਲਾਂ ਹੀ ਉਹਨੂੰ ਬਲਾਈਂਡ ਟਰੱਸਟ ਪਾ ਚੁੱਕਾ ਹੈਗਾ। ਠੀਕ ਹੈ, ਅੱਛਾ, ਹੁਣ ਉਹਨਾਂ ਨੇ ਵਿੱਚ ਕਹਿ ਤਾ ਵੀ ਇਹ ਕੀ ਕੰਫਲਿਕਟ ਆਫ ਇੰਟਰਸਟ, ਮਤਲਬ ਪੱਤਰਕਾਰ ਦਾ ਉਹਨਾਂ ਨੇ ਸਵਾਲ ਵੀ ਜਿਹੜਾ ਫਾਲੋ ਅਪ ਕੁਸ਼ਚਨ ਸੀ, ਜਿਸ ਤਰ੍ਹਾਂ ਯੂਜਲੀ ਪੱਤਰਕਾਰਾਂ ਨੂੰ ਕਹਿੰਦਾ ਇੱਕ ਕੁਸ਼ਚਨ ਹੁੰਦਾ, ਫਿਰ ਇੱਕ ਸਾਨੂੰ ਫਾਲੋ ਅਪ ਕੁਸ਼ਚਨ ਦੀ ਇਜਾਜ਼ਤ ਹੁੰਦੀ ਹੈ, ਕਿਉਂਕਿ ਜੇ ਕੋਈ ਜਵਾਬ ਤੁਹਾਨੂੰ ਨਹੀਂ ਤਰੀਕੇ ਨਾਲ ਮਿਲਿਆ ਜਾਂ ਨਾਲ ਤੁਸੀਂ ਫਾਲੋ ਅਪ ਕਰਨਾ ਚਾਹੁੰਦੇ, ਤਾਂ ਫਾਲੋ ਅਪ ਕੁਸ਼ਚਨ ਸਟੈਫਨੀ ਦਾ ਸਟੈਫਨੀ ਲਿਵੈਟ ਜਿਹੜੀ ਕਿ ਗਲੋਬਲ ਮੇਲ ਦੀ ਪੱਤਰਕਾਰ ਹੈ, ਪੂਰਾ ਨਹੀਂ ਹੋਣ ਦਿੱਤਾ ਇਹਨਾਂ ਨੇ, ਠੀਕ ਹੈ। ਬਟ ਉਹਦੇ ਪਿੱਛੇ ਰੋਜ਼ਮੈਰੀ ਬਾਰਟਨ ਸੀਬੀਸੀ ਦੀ ਪੱਤਰਕਾਰ, ਉਹ ਕੀ ਫਿਰ ਸਾਰੀ ਗੱਲ ਸੁਣ ਲਓ ਪਹਿਲਾਂ, ਫਿਰ ਗੱਲ ਕਰਦੇ ਹਾਂ ਅਸੀਂ। ਤੁਸੀਂ ਸੁਣ ਲਿਆ, ਉਹ ਕਹਿੰਦੇ ਹੁਣ ਗਲੋਬਲ ਮੇਲ ਦੀ ਪੱਤਰਕਾਰ ਵੀ ਥੋੜਾ ਜਿਹਾ ਫਿਰ ਦੇਖੋ, ਪੱਤਰਕਾਰ ਦੇ ਪੱਤਰਕਾਰ ਹੈ ਉਹਨਾਂ, ਵੀ ਡੋਂਟ ਹੈਵ ਐਨੀਥਿੰਗ ਟੂ ਲੂਜ਼ ਐਨੀਵੇਸ, ਜਦੋਂ ਅਸੀਂ ਕਿਸੇ ਨੂੰ ਪਕੜਨਾ ਹੈ ਤੇ ਫਿਰ ਅਸੀਂ ਤਾਂ ਭਾਈ ਸਾਹਿਬ, ਜਦੋਂ ਕੋਈ ਵੀ ਬੰਦਾ ਜੇ ਜ਼ਿਆਦਾ ਥੋੜਾ ਜਿਹਾ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰੇ ਪੱਤਰਕਾਰ ਤੇ ਫੱਟ ਪਕੜ ਲੈਂਦਾ, ਤੇ ਉਹਨੇ ਕਹਿ ਦਿੱਤੀ ਹੈ, ਪੱਤਰਕਾਰ ਨੇ ਕਹਿ ਦਿੱਤਾ ਸਟੈਫਨੀ ਨੇ, ਗਲੋਬਲ ਮੇਲ ਦੀ ਨੇ, ਕਿ ਕੋਈ ਕੰਫਲਿਕਟ ਆਫ ਇੰਟਰਸਟ ਨਹੀਂ ਹੈ, ਇਟ ਇਜ਼ ਹਾਰਡ ਟੂ ਬਿਲੀਵ, ਠੀਕ ਹੈ। ਉਹਨੇ ਸਵਾਲ ਹੋਰ ਬੜਾ ਕਰ
a prior of conflict and ill will.
ਸੁਣਨ ਵਾਲੀ ਗੱਲ ਆ, ਰੋਜ਼ਮਰੀ ਬਾਰਟਨ ਨੇ ਜਦੋਂ ਹੋਰ ਸਵਾਲ ਵਧਾ ਦਿੱਤਾ ਵੀ ਹਾਰਡ ਟੂ ਬਿਲੀਵ ਆ, ਤੇ ਉਹਨਾਂ ਨੇ ਜਿਹੜੀ ਆਹ ਗੱਲ ਕਹੀ ਮਾਰਕ ਕਾਰਨੀ ਸਾਹਿਬ ਨੇ, ਠੀਕ ਹੈ, ਕਿ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੈਗੇ ਹੋ ਉਹੀ ਕੰਫਲਿਕਟ ਵਾਲਾ ਸਵਾਲ ਹੈ, ਇਟਸ ਆਫ ਇਲ ਵਿਲ। ਇੱਕ ਪ੍ਰਾਈਮ ਮਿਨਿਸਟਰ ਦਾ ਰੋਜ਼ਮਰੀ ਬਾਰਟਨ, ਮਤਲਬ ਤੁਸੀਂ ਉਹਨਾਂ ਨਾਲ ਐਗਰੀ ਕਰ ਸਕਦੇ ਹੋ, ਪੱਤਰਕਾਰ ਨਾਲ ਡਿਸਐਗਰੀ ਕਰ ਸਕਦੇ ਹੋ, ਕੱਲ ਤੇ ਹਜੇ ਪੈਦਾ ਨਹੀਂ ਹੋਈ ਪੱਤਰਕਾਰ, ਤੇ ਤੁਸੀਂ ਉਹਨੂੰ ਕਹਿ ਦਿਓ ਕਿ ਮਤਲਬ ਕੰਫਲਿਕਟ ਔਰ ਇਲ ਵਿਲ ਹੈ, ਇਹ ਫਿਰ ਵਾਕਈ ਇੱਕ ਸਵਾਲ ਖੜਾ ਕਰਦਾ ਹੈ। ਸੁਣੋ ਜਰਾ ਇੱਕ ਵਾਰੀ ਫਿਰ ਸੁਣ ਲਓ।
Look inside yourself, Rosemary. I mean, you start from a prior of conflict and ill will. I have served in the private sector. I have stood up for Canada. I have left my roles in the private sector at a time of crisis for our country. I'm complying with all the rules. Your line of questioning is trying to invent new rules. I'm complying with the rules that Parliament has laid and the responsibility of the Ethics Commissioner. And I will continue to comply with those rules.
So, ਪੱਤਰਕਾਰਾਂ ਨਾਲ ਜਿਹੜੀ ਉਹਨਾਂ ਦੀ ਇੰਟਰੈਕਸ਼ਨ ਹੋਈ ਹੈ ਉਹ ਮੈਂ ਤੁਹਾਡੇ ਨਾਲ ਲਹੂਬਹੂ ਸ਼ੇਅਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਜ਼ਿਆਦਾ ਤਲਖੀ ਹੋ ਗਈ ਜਦੋਂ ਅਗਲੀ ਜਿਹੜੀ ਬੀਬੀਸੀ ਦੀ ਪੱਤਰਕਾਰ ਸੀ ਉਹਨਾਂ ਨੇ ਇਹਨਾਂ ਨੂੰ ਸਵਾਲ ਪੁੱਛਿਆ, ਜਰਾ ਉਹ ਵੀ ਸਵਾਲ ਤੁਸੀਂ ਸੁਣ ਲਓ ਵੀ ਉਹ ਕੀ ਹੋਇਆ, ਕਿਉਂਕਿ ਦੋਵੇਂ ਇੱਕ ਤੇ ਕਨਫਲਿਕਟ ਤੇ ਗੱਲ ਹੁੰਦੀ ਰਹੀ ਤੁਹਾਡੇ ਐਸੈਟਸ ਤੇ, ਇੱਕ ਗੱਲ ਹੋਈ ਬਈ ਸੋਵਰਨਟੀ। ਹੁਣ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਉੱਥੇ ਗਏ ਸੀਗੇ ਵੀ ਮੁੱਦਾ ਚੱਕਿਆ ਉਹਨਾਂ ਨੇ ਸੋਵਰਨਟੀ ਦਾ, ਮੈਂ ਪਹਿਲਾਂ ਜ਼ਰੂਰ ਜ਼ਿਕਰ ਕਰ ਦੂੰ ਇਸ ਕ੍ਰੈਡਿਟ। ਦੇਖੋ ਇਹਦੇ ਤੇ ਬੜੇ ਸਾਰੇ ਸਵਾਲ ਨੇ, ਬਟ ਆਈ ਥਿੰਕ ਹੀ ਡਿਡ ਦਾ ਰਾਈਟ ਡਿਸੀਜਨ, ਕਿਉਂਕਿ ਦੇਖੋ ਮਸ਼ਹੂਰ ਨੇ ਮਾਰਕ ਕਾਰਨੀ ਸਾਹਿਬ ਔਰ ਰਿਲੇਸ਼ਨਸ਼ਿਪ ਇਹਨਾਂ ਦੇ ਬੜੇ ਵਧੀਆ ਨੇ, ਕਿਉਂਕਿ ਯੂਰਪ ਰਹੇ ਨੇ ਉੱਥੇ, ਖਾਸ ਕਰ ਬ੍ਰਿਟੇਨ ਦੇ ਵਿੱਚ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਵੀ ਰਹਿ ਚੁੱਕੇ ਨੇ, ਸੋ ਆਈ ਥਿੰਕ ਫੋਰ ਆਪਟਿਕਸ ਇਜ਼ ਗੁੱਡ। ਔਰ ਕੈਨੇਡਾ ਦਾ ਬੜਾ ਸਿੱਧਾ ਸਿੱਧਾ ਸੰਦੇਸ਼ ਸੀਗਾ ਕੈਨੇਡਾ ਦਾ ਅਮਰੀਕਾ ਨੂੰ ਕਿ ਭਾਈ ਸਾਹਿਬ ਤੁਹਾਡੇ ਤੋਂ ਇਲਾਵਾ ਅਸੀਂ ਹੋਰ ਵੀ ਲੋਕਾਂ ਨਾਲ ਰਿਲੇਸ਼ਨਸ਼ਿਪ ਬਣਾ ਸਕਦੇ ਹਾਂ, ਠੀਕ ਹੈ। ਔਰ ਨਾਲ ਹੀ ਕੀ ਸੀਗਾ ਕਿ ਮਾਰਕ ਕਾਰਨੀ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਸੋਵਰਨਟੀ ਦੇ ਬਾਰੇ ਕੈਨੇਡਾ ਨੂੰ ਹੋਰ, ਹੁਣ ਕੁਛ ਹੱਦ ਤੱਕ ਸਪੋਰਟ ਮਿਲੀ ਵੀ ਹੈ, ਕੁਛ ਹੱਦ ਤੱਕ ਨਹੀਂ ਵੀ ਮਿਲੀ ਹੈ, ਉਹਦੇ ਤੇ ਵੀ ਚਰਚਾ ਕਰਦੇ ਹਾਂ। ਲੇਕਿਨ ਜਦੋਂ ਬੀਬੀਸੀ ਦੀ ਪੱਤਰਕਾਰ, ਗਲੋਬਲ ਮੇਲ ਔਰ ਸੀਬੀਸੀ ਦੀ ਪੱਤਰਕਾਰ ਸਟੈਫਨੀ ਲਿਵੈਟ ਔਰ ਰੋਜ਼ਮੈਰੀ ਬਾਰਟਨ ਦੇ ਨਾਲ ਤੇ ਜੋ ਹੋਇਆ ਉਹ ਤਾਂ ਤੁਸੀਂ ਸੁਣ ਹੀ ਲਿਆ, ਸ਼ਾਮ ਨੂੰ ਮੈਂ ਚੈਨਲ ਵਾਈ ਤੇ ਦਿਖਾ ਵੀ ਦੇਵਾਂਗਾ ਔਰ ਅਨੈਲਿਸਿਸ ਵੀ ਸ਼ਾਮ ਨੂੰ ਚੈਨਲ ਵਾਈ ਤੇ ਕਰ ਦਿਆਂਗੇ। ਲੇਕਿਨ ਬੀਬੀਸੀ ਦੀ ਪੱਤਰਕਾਰ ਜਿਹੜੀ ਸੀਗੀ, ਮਤਲਬ ਵੈਸੇ ਇੱਕ ਗੱਲ ਹੈ ਬਈ ਜਿਹੜੇ ਕਈ ਯੂਰਪ ਦੇ ਪੱਤਰਕਾਰ ਨੇ, ਇੱਕ ਤਾਂ ਆਰਟੀਕਲ ਤੁਸੀਂ ਪੜ੍ਹੋ ਉਹਨਾਂ ਦੇ, ਪੜ੍ਹ ਕੇ ਸਵਾਦ ਆ ਜਾਂਦਾ ਹੈ, ਖਾਸ ਕਰ ਇਕੋਨਮੀ ਤੇ ਪੋਲੀਟਿਕਸ ਤੇ। ਯਾਰ ਪੁਰਾਣਾ ਮੀਡੀਆ ਬੜਾ ਪੁਰਾਣਾ ਉੱਥੇ ਇਸਟੈਬਲਿਸ਼ਡ ਹੈ ਔਰ ਅਮਰੀਕਾ ਦਾ ਵੀ ਕਈ ਮੀਡੀਆ ਬੜਾ ਸੋਲਿਡ ਹੈਗਾ, ਤੇ ਪੱਤਰਕਾਰ ਉੱਪਰਲੇ ਤਾਂ ਸਾਰੇ, ਮੈਂ ਉਹਨਾਂ ਨੇ ਇੱਕ ਵਰਡ ਯੂਜ਼ ਕਰਨਾ, ਉੱਪਰ ਤੇ ਸਾਰੇ ਬਾਹੂ ਹੈਗੇ ਨੇ, ਬਾਹੂ ਨਹੀਂ ਹੈਗੇ, ਸਾਰੇ ਬਿਜ਼ਨਸਮੈਨ ਹੀ ਹੈ ਸਾਰੇ, ਉੱਪਰ ਤੇ ਸਾਰਾ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਸਭ ਉਹਨਾਂ ਨੇ ਬੜੇ ਬੜੇ ਲੋਕਾਂ ਨੇ। ਇੰਡੀਆ ਚ ਵੈਸੇ ਇਹੀ ਹੋ ਗਿਆ, ਅਮਰੀਕਾ ਚ ਵੀ ਇਹੀ ਹੈ, ਇੰਡੀਆ ਚ ਵੀ ਇਹ ਹੈ, ਆਈ ਐਮ ਨੋਟ ਸ਼ੋਰ ਆਊਟ ਪਾਕਿਸਤਾਨ, ਪਾਕਿਸਤਾਨ ਚ ਵੀ ਸੇਠ ਲੋਕ ਹੀ ਓਨ ਕਰਦੇ ਹੋਣਗੇ ਸਾਰਾ ਮੀਡੀਆ, ਠੀਕ ਹੈ, ਤੇ ਕੈਨੇਡਾ ਦੇ ਵਿੱਚ ਵੀ ਸੇਠ ਲੋਕ ਹੀ ਓਨ ਕਰਦੇ ਨੇ ਜ਼ਿਆਦਾਤਰ ਮੀਡੀਆ, ਲੇਕਿਨ ਇੰਡੀਆ ਦੇ ਵਿੱਚ ਤੇ ਅੰਬਾਨੀ ਸਾਹਿਬ ਤੇ ਉਧਰੋਂ ਆਪਣੇ ਗੌਤਮ ਅਦਾਨੀ ਸਾਹਿਬ, ਇਹਨਾਂ ਨੇ ਬੜੇ ਮੀਡੀਆ ਅਦਾਰੇ ਸਾਰੇ ਸੇਠ ਲੋਕ ਓਨ ਕਰਦੇ ਨੇ, ਠੀਕ ਹੈ, ਤੇ ਅਮਰੀਕਾ ਚ ਵੀ ਇੱਦਾਂ ਹੀ ਹੈ, ਅਮਰੀਕਾ ਚ ਤੇ ਉਹ ਜਿੰਨਾ ਬੜਾ ਮੀਡੀਆ ਆ ਕਿਉਂਕਿ ਬਹੁਤ ਸਾਲ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਮੀਡੀਆ ਪੈਸੇ ਨਾਲ ਖੜਾ ਹੁੰਦਾ। ਮੈਂ ਕਿਹਾ ਜੇ ਪੈਸੇ ਨਾਲ ਖੜਾ ਹੁੰਦਾ ਤੇ ਜਿੰਨੇ ਬੜੇ ਬੜੇ ਸੇਠ ਲੋਕ ਨੇ ਕਿਸੇ ਤੋਂ ਮੀਡੀਆ ਆਪਣਾ ਨਹੀਂ ਚੱਲਿਆ। ਫਿਰ ਇਹਨਾਂ ਨੇ ਇੱਕੋ ਹੀ ਕੰਮ ਕੀਤਾ ਵੀ ਖਰੀਦਿਆ ਮੀਡੀਆ, ਵੀ ਜਿਹੜਾ ਬਣਿਆ ਬਣਾਇਆ। ਹੁਣ ਦੇਖ ਲਓ ਇਲੋਨ ਮਸਕ ਆ, ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ, ਆਪਣਾ ਨਹੀਂ ਸ਼ੁਰੂ ਕਰ ਸਕਿਆ, ਟਵਿੱਟਰ ਖਰੀਦਣਾ ਪੈ ਗਿਆ ਉਹਨੂੰ। ਵੀ ਭਾਈ ਸਾਹਿਬ ਮੀਡੀਆ ਤੇ ਚਾਹੀਦਾ ਹੈ ਨਾ, ਠੀਕ ਹੈ? ਨਹੀਂ, ਇਸੇ ਤਰ੍ਹਾਂ ਉਧਰੋਂ ਅੰਬਾਨੀ ਸਾਹਿਬ, ਬਾਕੀ ਸਭ ਕੁਝ ਆਪਣਾ ਬਣਾਇਆ। ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ, ਕੈਨੇਡਾ ਚ ਅੱਜ ਰਿਫਾਇਨਰੀ ਹੈ ਨੀ, ਕਿੰਨਾ ਸ਼ੋਰ ਸ਼ਰਾਬਾ ਪੈਂਦਾ। ਲੇਕਿਨ ਅੰਬਾਨੀ ਸਾਹਿਬ ਦਾ ਵਿਜ਼ਨ ਦੇਖੋ ਕਿਹੜਾ ਤਕੜਾ ਸੀ, ਆਪਣੀ ਰਿਫਾਇਨਰੀ ਬਣਾ ਲਈ ਸੀ ਜਾਮਨਗਰ ਦੀ, ਸਭ ਤੋਂ ਬੜੀ ਰਿਫਾਇਨਰੀ ਬਣਾ ਲਈ, ਟੈਲੀਕਾਮ ਸ਼ੁਰੂ ਕਰ ਲਿਆ, ਕੱਪੜਾ ਬਣਾ ਲਿਆ। ਦੁਨੀਆ ਦੀ ਕੋਈ ਚੀਜ਼ ਐਸੀ ਨੀ ਜਿਹੜੀ ਰਿਲਾਇੰਸ ਆਪ ਨਹੀਂ ਕਰ ਸਕਦੀ, ਲੇਕਿਨ ਮੀਡੀਆ ਉਹ ਉਹਨਾਂ ਨੂੰ ਖਰੀਦਣਾ ਪਿਆ। ਪਹਿਲਾਂ NDTV ਦਾ ਹਿੱਸਾ ਖਰੀਦਿਆ ਸੀਗਾ 2008 ਚ, ਉਹ ਪ੍ਰਣਬ ਰੋਏ ਸੀਗੇ ਨਾ ਓਨਰ, ਪ੍ਰਣਬ ਰੋਏ ਨੂੰ ਉਹਨਾਂ ਨੂੰ ਕਿਹਾ ਜੀ 500 ਕਰੋੜ ਤੁਹਾਨੂੰ ਦੇ ਦਿੰਦੇ ਆ। ਉਹਨਾਂ ਨੂੰ ਪਤਾ ਸੀ ਮੀਡੀਆ ਵਾਲਿਆਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ, ਤੇ ਉਹਨਾਂ ਨੂੰ ਪਤਾ ਸੀ ਮੁੜਨੇ ਤਾਂ ਹੈ ਨੀ, ਤੇ ਉਹਨਾਂ ਨੇ NDTV ਦੇ ਓਨਰ ਨੂੰ ਪ੍ਰਣਬ ਰੋਏ ਨੂੰ ਕਿਹਾ ਕਿ, ਔਰ ਉਹਦੀ ਵਾਈਫ ਰਾਧਿਕਾ ਰੋਏ ਦੋਨੋਂ ਗਏ ਸੀ ਮੀਟਿੰਗ ਚ, ਉਹਨਾਂ ਨੂੰ ਕਿਹਾ ਕਿ ਜੇ ਪੈਸੇ ਜੇ ਨਹੀਂ ਮੁੜੇ ਤਾਂ ਫਿਰ 25% ਸਾਡਾ ਸ਼ੇਅਰ ਪੈ ਜਾਏਗਾ ਜੇ 500 ਕਰੋੜ ਵਾਪਸ ਨਹੀਂ ਕੀਤਾ। ਉਹ ਕਹਿੰਦੇ ਠੀਕ ਹੈ ਜੀ 25% ਸ਼ੇਅਰ ਦੇ ਦਿਆਂਗੇ ਫਿਰ NDTV ਤੁਹਾਨੂੰ। ਉਹ ਮੁੜਿਆ ਨੀ ਇਹਨਾਂ ਕੋਲੋਂ, ਫਿਰ ਸ਼ੇਅਰ ਪਾ ਲਿਆ ਉਹਨਾਂ ਨੇ। ਉਹ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਮੌਕਾ ਇੱਕ ਹੋਰ ਮਿਲ ਗਿਆ, ਉਹ ਵੀ ਇੱਕ ਹੋਰ ਪੱਤਰਕਾਰ ਹੀ ਸੀਗੇ ਸਾਡੀ ਤਰ੍ਹਾਂ ਹੀ ਸਾਰੇ, ਇਹ ਬੰਦੇ ਇੱਕ ਡਿਫਰੈਂਟ ਹੁੰਦੇ ਨਾ, ਬਿਜ਼ਨਸਮੈਨ ਨਹੀਂ ਹੁੰਦਾ ਪੱਤਰਕਾਰ। ਉਹ ਦੂਜੇ ਸੀਗੇ, ਉਹ ਰਾਜੀਵ ਸਰਦੇਸਾਈ ਸਾਗੋਸ਼ੇ ਸਾਰੇ ਜਣੇ, ਤੇ ਉਹਨਾਂ ਨੇ ਖੋਲਿਆ ਆਪਣਾ CNN IBN 7, ਉਹ ਉਹਨਾਂ ਤੋਂ ਨੀਚੇ, ਉਹ ਵੀ ਪੈਸੇ ਦੀ ਤਲਾਸ਼ ਸੀਗੇ। ਤੇ ਫਿਰ ਇਧਰੋਂ ਆ ਗਏ ਅੰਬਾਨੀ ਸਾਹਿਬ, ਤੇ ਇਹਨਾਂ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਛੁੱਟੀ ਕਰੋ, ਜਾ ਕੇ ਵਾਪਸ ਨੌਕਰੀ ਦੀ ਤਲਾਸ਼ ਕਰੋ, ਕਿਉਂਕਿ ਪਹਿਲਾ ਕੰਮ ਇਹੀ ਕਰਨਾ, ਕਿਉਂਕਿ ਜੇ ਰਾਜਦੀਪ ਜੀ ਤੁਸੀਂ ਔਰ ਤੁਹਾਡੀ ਸਾਰੀ ਟੀਮ ਰਹੀ ਤਾਂ ਫਿਰ ਤੁਹਾਨੂੰ ਪੱਤਰਕਾਰੀ ਕਰਨ ਦਾ ਬਹੁਤ ਸ਼ੌਕ ਹੈ। ਤੇ ਅੰਬਾਨੀ ਸਾਹਿਬ ਨੇ ਕਿਹਾ ਵੀ ਮੈਂ ਚੈਨਲ ਆਪਣੇ ਹਿਸਾਬ ਨਾਲ, ਤੇ ਉਹਨਾਂ ਨੇ ਫਿਰ CNN IBN 7 ਤੋਂ ਸਾਰਿਆਂ ਦੀ ਛੁੱਟੀ ਕੀਤੀ ਤੇ ਉਹ ਸਾਰਾ ਬਾਇਕ ਕਰ ਲਿਆ। ਫਿਰ ਉਹਨਾਂ ਦਾ ਇੰਟਰਸਟ ਜਦੋਂ ਏਡਾ ਵੱਡਾ ਆ ਗਿਆ ਸਾਰਾ ਚੈਨਲ 100% IBN 7 ਤੋਂ, ਫਿਰ ਉਹ ਕਹਿੰਦੇ ਫਿਰ ਆ ਫਿਰ NDTV ਅਸੀਂ ਕੀ ਕਰਨਾ। ਫਿਰ ਗੌਤਮ ਅਦਾਨੀ ਸਾਹਿਬ ਨੇ ਕਿਹਾ ਫਿਰ NDTV ਦੇ ਮਾਲਕ ਅਸੀਂ ਬਣ ਜਾਂਦੇ ਹਾਂ। ਫਿਰ ਉਹਨਾਂ NDTV ਉਹਨਾਂ ਨੇ ਟੇਕ ਓਵਰ ਕਰ ਲਿਆ। ਸੋ ਇਧਰੋਂ ਸਟੇਟ ਲੈਵਲ ਤੇ ਵੀ ਬੜੇ ਸਾਰੇ ਚੈਨਲ, ਤੁਹਾਨੂੰ ਪਤਾ ਸਨ TV, ਉਹ ਵੀ ਸਿਆਸਤਦਾਨਾਂ ਦਾ ਆਪਣੇ ਉਧਰ ਪੰਜਾਬ ਦੇ ਵਿੱਚ, PTC ਉਹ ਵੀ ਸਿਆਸਤਦਾਨਾਂ ਦਾ। ਸੋ ਉਹਨਾਂ ਨੇ ਸਿਆਸਤਦਾਨਾਂ ਨੇ ਵੀ ਬੜਾ ਸਾਰਾ ਏਦਾਂ ਦਾ ਸਿਸਟਮ ਬਣਾਇਆ ਹੋਇਆ। ਐਨੀਵੇਜ਼, BBC ਦੀ ਜਿਹੜੀ ਪੱਤਰਕਾਰ ਹੈ ਜਿੱਥੋਂ ਗੱਲ ਚੱਲਦੀ ਸੀ, ਫਿਰ ਕਾਲਰ ਸੀ ਬੜੇ ਇੰਤਜ਼ਾਰ ਕਰ ਰਹੇ, ਵਿਰਕ ਸਾਹਿਬ ਵੀ ਅੱਜ ਸ਼ੁਰੂ ਚ ਆ ਗਏ। ਵਿਰਕ ਸਾਹਿਬ ਕਹਿੰਦੇ ਕੱਲ ਬਹੁਤ ਲੇਟ, ਮੈਨੂੰ 2-2.5 ਘੰਟੇ ਬਾਅਦ ਤੁਸੀਂ ਲਿਆ। ਸੋ ਆਮ ਸ਼ੋਰ ਵਿਰਕ ਸਾਹਿਬ ਜਾਣਗੇ ਕਿ ਸ਼ੁਰੂ ਚ ਗੱਲ ਹੋ ਜਾਏ। ਉਹਨਾਂ ਨੇ ਵੀ ਗੱਲ ਕਰਦੇ 1 ਮਿੰਟ ਜਿਹਾ BBC ਦੀ ਪੱਤਰਕਾਰ ਦੇ ਨਾਲ, ਕੀ ਉਹਨੇ ਪੁੱਛਿਆ ਸਖ਼ਤ ਤਰੀਕੇ ਨਾਲ, ਔਰ ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਜਵਾਬ ਦਿੱਤਾ, ਉਹ ਜ਼ਰਾ ਸੁਣ ਲਓ।
Came on this firstborn trip, making it clear that you needed public support for Canada. As the face, not just the trade war, you say you were enthusiastic.
ਇਹ ਵੈਸੇ ਵੀਡੀਓ ਦੇਖਣ ਵਾਲੀ ਆ, ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਰਿਐਕਸ਼ਨ ਆ, ਬੰਦਾ ਮਤਲਬ ਨਾ ਸਿੰਪਲ ਜਿਹਾ ਲੱਗਦਾ ਮੈਨੂੰ, ਇਲੀਟ ਹੈ ਉਹ, ਡਾਕਟਰ ਮਨਮੋਹਨ ਸਿੰਘ ਹੀ ਹੈ ਜੀ, ਉਹ ਵੀ ਦੂਜਾ, ਤੇ ਉਦਾਂ ਦੇ ਇਕੋਨੋਮਿਸਟ ਆ, ਤੇ ਮੈਨੂੰ ਲੱਗ ਸ਼ੁਰੂ ਚ ਲੱਗਣ ਲੱਗ ਪਿਆ ਵੀ ਸ਼ਰੀਫ ਆਦਮੀ ਸਿਆਸਤ ਚ ਆ ਗਿਆ, ਠੀਕ ਹੈ? ਤੋ ਇਹ ਮੈਂ ਸ਼ਾਮ ਨੂੰ ਵੀਡੀਓ ਦਿਖਾਊਂਗਾ ਵੀ ਏਦਾਂ ਏਦਾਂ ਸਿਰੇ ਲਾਉਣ ਲੱਗ ਪਿਆ ਵੀ ਇਹ ਭਾਈ ਤੂੰ ਕੀ ਕਹਿ ਰਹੀ ਆ, ਥੋੜਾ ਹੌਲੀ ਚੱਲ, ਮਤਲਬ ਟ੍ਰਬਲ ਚ ਪਾ ਰਹੀ ਹੈ ਮੈਨੂੰ, ਠੀਕ ਹੈ? ਪਰ ਤੁਸੀਂ ਸੁਣੋ ਜਰਾ ਪੂਰੀ ਗੱਲਬਾਤ ਕੀ ਕਹਿ ਰਹੀ ਹੈ ਪੱਤਰਕਾਰ, ਸੁਣੋ ਸਾਰੀ ਗੱਲ।
Enthusiastic, that was your today. Enthusiastic support as Canada faces not just a trade war, but threats to its sovereignty. You didn't get that in London. You didn't even get a press conference next to Sir Keir Starmer. Do you regret that? And if you can't take that back to Canada, tell us what is the top thing you achieved in the last 24 hours that you can go back to Canada and I say that you can say they have our back.
Great.
ਪੱਤਰਕਾਰ ਨੇ ਸੁਣ ਲਿਆ ਤੁਸੀਂ ਕੀ ਕੁਛ ਕਿਹਾ ਉਹਨੇ, ਠੀਕ ਹੈ? ਉਹ ਕਹਿੰਦੀ ਜੀ ਤੁਸੀਂ, ਤੁਹਾਨੂੰ ਤਾਂ ਸਾਡੇ ਪ੍ਰਧਾਨ ਮੰਤਰੀ ਸਰ ਕੀਅਰ ਸਟੈਮਰ ਨੇ ਪ੍ਰੈਸ ਕਾਨਫਰੰਸ ਵੀ ਨਹੀਂ ਦਿੱਤੀ ਨੈਕਸਟ ਟੂ ਹਿਮ, ਠੀਕ ਹੈ? ਇਹ ਜਗ ਜ਼ਾਹਿਰ ਗੱਲ ਹੈ ਕਿ ਇੰਗਲੈਂਡ ਜਿਹੜਾ ਨਾ, ਉਹ ਹੁਣ ਮੈਕਰੋਨ ਸਾਹਿਬ ਤੇ ਦਲੇਰ ਆਦਮੀ ਆ ਉਹ, ਠੀਕ ਹੈ? ਨਹੀਂ, ਉਹ ਤੇ ਪੁਰਾਣੇ ਸੈੱਟ ਹੋਏ ਨੇ ਫਰਾਂਸ ਦੇ ਵਿੱਚ, ਹੁਣ ਉਹ ਦਲੇਰ ਆਦਮੀ ਆ, ਉਹਨੇ ਤਾਂ ਕਹਿਤਾ ਵੀ ਯੂ ਹੈਵ ਅਵਰ ਬੈਕ, ਅਸੀਂ ਏਦਾਂ ਆ ਤੁਹਾਡੇ ਨਾਲ ਆ ਯੇ ਵੋ, ਠੀਕ ਹੈ? ਨਹੀਂ, 2-4 ਗੱਲਾਂ ਉਹਨੇ ਪ੍ਰੈਸ ਕਾਨਫਰੰਸ ਕਹਿਤੀਆਂ। ਇੰਗਲੈਂਡ ਦੇ ਵਿੱਚ ਕੀਅਰ ਸਟੈਮਰ ਸਾਹਿਬ ਨੂੰ ਪਤਾ ਹੈ ਕਿ ਪਿਛਲੇ 5 ਸਾਲਾਂ ਚ 6 ਤਾਂ ਪ੍ਰਧਾਨ ਮੰਤਰੀ ਬਦਲ ਗਏ ਨੇ, ਕੁਛ ਤੇ ਮਹੀਨੇ ਡੇਢ ਮਹੀਨੇ ਚ, ਲਿਸ ਟਰੱਸ ਤੇ ਤੁਹਾਨੂੰ ਪਤਾ ਹੀ ਹੈ ਮਹੀਨੇ ਡੇਢ ਮਹੀਨੇ ਚ ਫਾਰਿਕ ਹੋ ਗਈ। ਤੇ ਫਿਰ ਕੀਅਰ ਸਟੈਮਰ ਸਾਹਿਬ ਨੇ ਕਿਹਾ ਵੀ ਇੱਥੇ ਤਾਂ ਪ੍ਰਧਾਨ ਮੰਤਰੀ ਦੇ ਆਪਣੇ ਪੈਰ ਨਹੀਂ ਲੱਗ ਰਹੇ, ਇਕੋਨਮੀ ਪੰਗੇ, ਉੱਪਰੋਂ ਟਰੰਪ ਸਾਹਿਬ ਆ ਗਏ, ਮੈਂ ਕੀ ਲੈਣਾ, ਠੀਕ ਆ ਗਏ ਆ, ਵੈਲਕਮ ਕਰ ਲਿਆ ਆਪਾਂ ਨਾਲ, ਦਰਵਾਜੇ ਦੇ ਅੰਦਰ ਜਾ ਕੇ ਕਹਿ ਤਾ ਹੋਣਾ ਯਾਰ ਮੈਂ ਤੇ ਆਪ ਟਰੰਪ ਤੋਂ ਪਰੇਸ਼ਾਨ ਹੈ, ਚੱਲ ਭਾਈ ਮਾਰ ਕਰਨੀ, ਤੂੰ ਵੀ ਹੁਣ ਨਵਾਂ ਬਣਿਆ, ਮੈਨੂੰ ਵੀ ਅਜੇ ਜ਼ਿਆਦਾ ਟਾਈਮ ਨਹੀਂ ਹੋਇਆ, ਤੇ ਪਤਾ ਨੀ ਕਿੱਦਾਂ ਆਪਾਂ ਡੀਲ ਕਰਨਾ ਟਰੰਪ ਸਾਹਿਬ ਦੇ ਨਾਲ, ਪਰ ਮੈਂ ਹੁਣ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਕਰਾਂ ਤੇਰੇ ਨਾਲ, ਐਵੇਂ ਕੋਈ ਗੱਲ ਕਹਿ ਹੋ ਜੂ ਉੱਥੋਂ ਟਰੰਪ ਸਾਹਿਬ ਨਾਰਾਜ਼ ਹੋ ਜਾਣ ਮੇਰੇ ਕੋਲੋਂ, ਠੀਕ ਹੈ? ਨਹੀਂ, ਤੇ ਚਾਹ ਪਾਣੀ ਪੀ ਕੇ ਉਹਨਾਂ ਨੇ ਕਿਹਾ ਨਾਲੇ ਤੁਸੀਂ ਕਿੰਗ ਚਾਰਲਸ ਨੂੰ ਮਿਲਣਾ ਹੀ ਹੈ ਜਾ ਕੇ ਉੱਥੇ ਆਰਾਮ ਦੇ ਨਾਲ, ਤੇ ਕਿੰਗ ਚਾਰਲਸ ਨੇ ਵੀ ਤੁਹਾਨੂੰ ਕੋਈ ਆਸ਼ਵਾਸਨ ਤਾਂ ਦੇਣਾ ਨਹੀਂ ਹੈ। ਪਹਿਲਾਂ ਟਰੂਡੋ ਸਾਹਿਬ ਮਿਲ ਕੇ ਗਏ ਸੀ ਅਜੇ ਹੁਣੇ ਥੋੜੀ ਦੇਰ ਪਹਿਲਾਂ, ਤੇ ਟਰੂਡੋ ਸਾਹਿਬ ਨੂੰ ਵੀ ਉਹ ਚਾਹੁੰਦੇ ਸੀਗੇ ਟਰੂਡੋ ਸਾਹਿਬ ਵੀ ਖੁੱਲ ਕੇ ਕਿੰਗ ਚਾਰਲਸ ਕੋਈ ਗੱਲ ਕਰਨ, ਤੇ ਕਿੰਗ ਚਾਰਲਸ ਨੇ ਕੋਈ ਗੱਲ ਉਹਨਾਂ ਲਈ ਵੀ ਨਹੀਂ ਕੀਤੀ। ਤੁਸੀਂ ਵੀ ਟਰਾਈ ਕਰ ਲਓ ਵੀ ਸ਼ਾਇਦ ਕਿੰਗ ਚਾਰਲਸ ਕੁਛ ਗੱਲ ਕਰ ਲੈਣ, ਤੇ ਕਿੰਗ ਚਾਰਲਸ ਨੇ ਵੀ ਉਹ ਗੱਲ ਲਈ ਆ। ਉੱਥੇ ਇੰਗਲੈਂਡ ਆਪਣਾ ਚੱਕਰ ਪਿਆ ਆ, ਜਦੋਂ ਕੀਅਰ ਸਟੈਮਰ ਗਏ ਆ ਉੱਥੇ ਮਿਲਣ ਡੋਨਲਡ ਟਰੰਪ ਨੂੰ, ਤੇ ਮਿਲਣ ਦੇ ਨਾਲ ਹੀ ਪਹਿਲਾਂ ਹੀ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਵੀ ਦਬਕੇ ਪੈਣ ਸਾਨੂੰ, ਠੀਕ ਹੈ ਨੀ। ਉਹ ਹੁਣ ਇੰਗਲੈਂਡ ਕੋਈ ਵਰਲਡ ਵਾਰ ਵਨ ਵਰਲਡ ਵਾਰ ਟੂ ਵਾਲਾ ਇੰਗਲੈਂਡ ਤੇ ਰਿਹਾ ਨੀ, ਤੇ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਦਬਕੇ ਪੈਣ। ਉਹਨਾਂ ਨੇ ਕਿੰਗ ਚਾਰਲਸ ਦੀ ਚਿੱਠੀ ਫੜਾ ਦਿੱਤੀ ਕਿ ਸਰ ਜਿੱਦਾਂ ਤੁਹਾਨੂੰ ਵਿਜ਼ਿਟ ਤੇ ਬੁਲਾਇਆ ਉੱਥੇ ਆਫੀਸ਼ੀਅਲ ਸਟੇਟ ਵਿਜ਼ਿਟ ਤੇ ਤੁਹਾਨੂੰ ਇਨਵੀਟੇਸ਼ਨ ਆ ਗਿਆ, ਤੇ ਉਹਨਾਂ ਕਿਹਾ ਚਲੋ ਪਹਿਲਾਂ ਜਾ ਕੇ ਇਹਨਾਂ ਨੂੰ ਖੁਸ਼ ਕਰੋ। ਐਨੀਵੇਜ਼ ਸਵਾਲ ਪੁੱਛਿਆ ਵੀ ਹਾਂਜੀ ਦੱਸੋ ਜੀ ਤੁਸੀਂ ਇੱਥੇ ਕਰਨ ਕੀ ਆਏ ਹੋ, ਕੋਈ ਫਾਇਦਾ ਕੁਛ ਹੋਇਆ ਨੀ ਤੁਹਾਨੂੰ, ਤੁਸੀਂ ਤਾਂ ਆਏ ਸੀਗੇ ਇੰਗਲੈਂਡ ਔਰ ਫਰਾਂਸ ਦੇ ਵਿੱਚ ਕਿ ਜੀ ਤੁਹਾਨੂੰ ਇੱਥੇ ਮਦਦ ਮਿਲੇ, ਤੇ ਸਾਡੇ ਪ੍ਰਧਾਨ ਮੰਤਰੀ ਨੇ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਤੱਕ ਨਹੀਂ ਕੀਤੀ, ਹੁਣ ਜਵਾਬ ਸੁਣ ਲਓ ਮਾਰਕ ਕਰਨੀ ਸਾਹਿਬ ਦਾ।
As I said when I was sworn in, which was just Friday, so you don't have to go far back in the BBC archives to find the clip. As I said then, we don't need another country to validate our sovereignty. We are sovereign. We don't need praise from another country. We are proud in and of ourselves. I would point out that the Prime Minister made a point of referring to our sovereignty, made a point of referring to our shared sovereign in King Charles III. So if you're looking for some evidence to your question, you have both my statement of Friday and you have that of the Prime Minister of the United Kingdom. Look, this 36 hours, and that is what it is, effectively, away from Canada, the focus is on security. Those discussions are necessarily sensitive. They're revealed in the full course of time. I'm encouraged by the progress that's been made. Secondly, advancing the support for Ukraine is very necessary. You may have seen that I have invited President Zelensky to the G7. I look forward to hosting him in Canada in June. There are hopes of other measures that we are taking as part of the coalition of willing to support that. And it also includes economic opportunities with respect to, for example, artificial intelligence, critical minerals, broadening out existing trade relationships that are functioning quite well. And I mean both CETA with respect to the provisional arrangements around CETA with respect to the European Union, where our trade has grown by more than 60%, and similarly with the UK FTA. So we're taking back a lot, but we're also taking back a deepening of our core partnerships, which is the objective. And
sorry, Galbaat, you are listening. Very sad, sir. Sir, what is the situation? Thank you,
sir. ਸਵੇਰੇ ਸਵੇਰੇ ਤੁਸੀਂ ਜੋਸ਼ ਦਿੱਤਾ ਹੈ। ਦੇਖੋ ਤੇ ਜਿਹੜੇ ਗਲੋਬਲ ਮੇਲ ਤੇ ਸੀਬੀਸੀ ਨੇ ਸਵਾਲ ਕੀਤਾ ਹੈ ਉਹਨਾਂ ਦੀ ਪਰਸਨਲ ਪ੍ਰਾਪਰਟੀ ਤੇ ਪਰਸਨਲ ਜਾਇਦਾਦ ਤੇ, ਪਹਿਲਾਂ ਅਜੇ ਉਹਨਾਂ ਕੋਲ 100 ਦਿਨ ਪਿਆ ਹੈ, 100 ਦਿਨ ਚ ਉਹ ਡਿਕਲੇਅਰ ਕਰ ਸਕਦੇ ਆ, ਉਹਨਾਂ ਨੂੰ ਕੋਈ ਕੁਸ਼ਚਨ ਨਹੀਂ ਕਰਨਾ ਚਾਹੀਦਾ। 100 ਦਿਨ ਜੇ ਮੀਡੀਆ ਬਹੁਤਾ ਕਾਲਾ ਹੈ, ਬਹੁਤਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਪਤਾ ਨੀ ਕਿੰਨੇ ਅਰਬਾਂ ਦੀ ਕਰੋੜਾਂ ਦੀ ਪ੍ਰਾਪਰਟੀ ਹੈਗੀ ਹੈ, ਪਹਿਲਾਂ ਹੋਵੇਗੀ ਵੀ, ਤੇ ਮੀਡੀਆ ਆਪਣੇ ਲੈਵਲ ਤੇ ਸਾਰੀ CAT ਕੱਢੇ ਤੇ ਮੀਡੀਆ ਦੇ ਵਿੱਚ ਜਾਣ ਹੈ ਨੀ। ਕਿਉਂ ਮਾਈਕ ਕਾਰਨੀ ਨੇ 100 ਦਿਨ ਤੋਂ ਪਹਿਲਾਂ ਕੁਸ਼ਚਨ ਕਰਨਾ, ਇਜ਼ ਇਟ ਲੀਗਲ, ਇਹ ਅਖਲਾਕੀ ਤੌਰ ਤੇ ਠੀਕ ਹੈ? ਤੇ ਉਹਦੇ ਕੋਲ ਬੰਦੇ ਕੋਲ 100 ਦਿਨ ਪਏ ਨੇ ਡਿਕਲੇਅਰ ਕਰਨ ਲਈ, ਕਿ ਅੱਜ ਉਹ ਫੋਰਨ ਟੂਰ ਤੇ ਗਿਆ ਤੇ CBC ਵਾਲੇ ਉੱਥੇ ਜਾ ਕੇ ਇੰਗਲੈਂਡ ਚ ਜਾ ਕੇ ਸਵਾਲ ਕਰਨ ਡਏ ਨੇ, ਤੁਸੀਂ ਕੈਨੇਡਾ ਚ ਕਰ ਲਓ, ਉੱਥੇ ਟਰੂਡੋ ਤੇ ਅਟੈਕ ਕਰਨੇ ਨੇ। ਦਿਸ ਇਜ਼ ਅ ਨੈਗੇਟਿਵ ਥਿੰਕਿੰਗ ਮੀਡੀਆ ਦੀ। ਮੀਡੀਆ ਨੂੰ ਆ ਸਵਾਲ 100 ਦਿਨ ਤੋਂ ਪਹਿਲਾਂ ਨੀ ਚੁੱਕਣਾ ਚਾਹੀਦਾ? ਜਾਂ ਤੁਸੀਂ ਦੱਸੋ ਵੀ ਚੁੱਕ ਸਕਦਾ, ਕਿਉਂ ਨੀ ਚੁੱਕਣਾ ਚਾਹੀਦਾ? ਉਹਦੇ ਕੋਲ 100 ਦਿਨ ਹੈਗੇ ਨੇ ਲਗਾ ਸੀ, ਅਸੀਂ ਤਾਂ ਸਵਾਲ ਪੁੱਛਣੇ ਨੇ। ਲੀਡਰ ਰਾਈਟ ਹੈ, 100 ਦਿਨ ਤੱਕ ਤੁਹਾਨੂੰ ਕੱਖ ਨੀ ਦੱਸ ਸਕਦਾ, ਉਹ ਕਹਿ ਜਦੋਂ 100 ਦਿਨ ਹੈਗੇ ਨੇ ਮੈਂ ਨਾ ਦੱਸਾਂ ਕਿਆ? ਤੁਸੀਂ ਫੇਰ ਮੇਰੇ ਤੋਂ ਸਵਾਲ ਕਰੋ, ਫਿਰ ਮੈਂ ਤੁਹਾਡਾ ਸਵਾਲਾਂ ਦਾ ਜਵਾਬ ਦੇਵਾਂਗਾ। ਕੀ ਹੈਗਾ ਮੀਡੀਆ ਵਾਸਤੇ ਇਸ ਤਰੀਕੇ ਨਾਲ ਕਿਸੇ ਲੀਡਰ ਦੇ ਗਵਾਲੇ ਹੋਣਾ? ਉਹ ਵੀ ਨਵਾਂ ਲੀਡਰ ਆਇਆ ਅਜੇ, ਉਹ ਦੱਸਿਆ ਹੁਣੇ ਹੀ ਮੈਨੂੰ ਫਰਾਈਡੇ ਤੇ ਮੈਂ ਕਿਹੜਾ ਉੱਥੇ ਬਣਿਆ ਵਾ, ਅੱਜ ਮੈਂ ਇੱਥੇ ਆ ਗਿਆ, 36 ਘੰਟੇ ਹੋਏ ਨੇ ਮੈਨੂੰ, ਤੇ ਕੀ ਕੀ ਤੁਹਾਨੂੰ ਮੈਂ ਇੰਟਰਨੈਸ਼ਨਲ ਪੋਲੀਟਿਕਸ ਤੋਂ ਸਾਰੀਆਂ ਗੱਲਾਂ ਸਮਝਾ ਦੇਵਾਂ। ਪੋਲੀਟਿਕਸ ਮੈਂ ਹੁਣ ਵੜਿਆ, ਸਾਰੀ ਨੌਲੇਜ ਉਹਨਾਂ ਨੂੰ ਆ ਜਾਏ ਕਿ ਨੌਲੇਜ ਉਹਨਾਂ ਨੂੰ ਹੈ ਵੀ ਹੈ। ਹੁਣ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਯੁੱਧਵਜੀਤ ਸੁਣਾਇਆ ਹੈ ਸੋਵਰਨਟੀ ਦੇ ਉੱਤੇ ਇਸ਼ੂ ਦੇ, ਇੰਗਲੈਂਡ ਵਾਲਿਆਂ ਨੇ ਵੀ ਸਪੋਰਟ ਕੀਤਾ, ਸਾਰਾ ਕੁਛ ਅੰਦਰ ਖਾਤੇ ਪਰਸਨਲ ਲੈਵਲ ਤੇ ਸਾਰੇ ਲੀਡਰ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ। ਕਈ ਇਸ਼ੂ ਹੁੰਦੇ ਨੇ ਬਾਹਰਲੇ ਕੰਟਰੀਆਂ ਦੇ ਉਹ ਓਪਨਲੀ ਨਹੀਂ ਆ ਸਕਦੇ, ਉਹ ਕਰਨਾ ਦੂਜੇ ਕੰਟਰੀਆਂ ਨਾਲ ਡੀਲ ਕਰਨਾ, ਲੇਕਿਨ ਇੰਟਰਨਲ ਹੀ ਸਾਰੀਆਂ ਡਿਸਕਸ਼ਨ ਹੁੰਦੀਆਂ ਨੇ, ਡੀਪ ਐਂਡ ਟੇਕ ਵੀ ਹੁੰਦੀ ਹੈ। ਦੂਸਰਾ ਮੇਰਾ ਇੱਕ ਤੁਹਾਨੂੰ ਸਵਾਲ ਹੈ ਕਿ ਜਿਹੜੀ ਸੋਵਰਨਟੀ ਵਾਲਾ ਇਸ਼ੂ ਹੈ ਯੁੱਧਵੀਰ ਜੀ, ਇਹਦੇ ਤੇ ਕੈਨੇਡਾ ਗੌਰਮੈਂਟ ਰੈਫਰੈਂਡਮ ਕਰਾ ਕੇ ਤੇ ਡਿਸੀਜਨ ਲੈ ਕੇ ਇੱਕ ਪਾਸੇ ਕਰੇ, ਕਿਉਂ ਤਰਲੇ ਕਰਦੇ ਫਿਰਦੀ ਕਿੰਗ ਚਾਰਲਸ ਦੇ ਕਿਸੇ ਹੋਰ ਦੇ, ਕੀ ਇਹ ਲੀਗਲੀ ਹੈਗਾ ਕਿ ਜਿੰਨਾ ਚਿਰ ਉਹ